100% finance, guarantee on lowest prices or free delivery in GTA. To intezar kaisa? Abhi visit kare Teletime Brampton, 280 Rutherford Road, ya Springdale Square Shopping Center, ya Etobicoke, 1770 Albion Road, ya 9909 Markham Road. مزید تفصیلات کے لیے کال کریں 905-455-1666. ٹیلی ٹائم الیکٹرانکس.
پڑھ پڑھ عالم فاضل ہوئوں کدے اپنے آپ نو پڑھیا ہی نہیں جا جا بڑھدا مندر مسیتی کدے من اپنے وچ بڑھیا ہی نہیں मैं ताड़ा होस्ट डॉक्टर नरेंद्र रवि गोयल माइंड एंड बॉडी प्रोग्राम लैके ताड़ी सेवा दे विच हाजिर होया जिदे विच वख-वख टॉपिकां नूं बड़े सिंपल तरीके दे नाल ताड़े रूबरू पेश करने की कोशिश करांगा। माइंड एंड बॉडी प्रोग्राम देख रहे लखां ही दर्शकां ते श्रोतियां नूं ਡਾਕਟਰ ਨਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਸੰਡੇ ਦੀ ਹਰ ਸਵੇਰ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮੈਂ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੁੰਦਾ, ਜਿਸ ਦੇ ਵਿਚ ਵੱਖ ਵੱਖ ਟਾਪਿਕਸ ਨੂੰ, ਚਾਹੇ ਉਹ ਸਪਿਰਚੁਅਲ ਹੋਣ, ਐਥੀਕਲ ਹੋਣ, ਰਿਲੀਜੀਅਸ ਹੋਣ, ਪੋਲੀਟੀਕਲ ਹੋਣ, ਈਵਨ ਮੈਡੀਕਲ ਹੋਣ, ਉਨ੍ਹਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਕੀਤਾ ਜਾਂਦਾ। ਇਹ ਕੁੱਲ ਮਿਲਾ ਕੇ ਜਿਹੜਾ ਪ੍ਰੋਗਰਾਮ ਹੁੰਦਾ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ, ਉਨ੍ਹਾਂ ਦੇ ਤਾਬੂਨ ਦੇ ਨਾਲ ਪੇਸ਼ ਕੀਤਾ ਜਾਂਦਾ। ਜਿਵੇਂ ਕਿ ਮੈਂ ਹਮੇਸ਼ਾ ਹੀ ਬੇਨਤੀ ਕਰਦਾ ਕਿ ਜਦੋਂ ਵੀ ਕਦੇ ਤੁਸੀਂ ਕੋਈ ਪ੍ਰਾਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਉਹ ਪ੍ਰਾਪਰਟੀ ਤੁਹਾਡਾ ਦੁਕਾਨ ਹੋ ਸਕਦੀ ਹੈ, ਤੁਹਾਡਾ ਮਕਾਨ ਹੋ ਸਕਦਾ, ਗੈਸ ਸਟੇਸ਼ਨ ਹੋ ਸਕਦਾ, ਫਾਰਮ ਹਾਊਸ ਹੋ, ਕੁਛ ਵੀ ਹੋਵੇ, ਜਾਂ ਖਰੀਦੋਗੇ ਜਾਂ ਵੇਚੋਗੇ, ਜੇ ਤੁਸੀਂ ਖਰੀਦਣੀ ਹੈ ਜਾਂ ਵੇਚਣੀ ਹੈ ਉਹਦੇ ਲਈ ਇੱਕ ਦਲਾਲ ਦੀ, ਰੀਅਲ ਸਟੇਟ ਏਜੰਟ ਦੀ ਲੋੜ ਪੈਂਦੀ ਹੈ, ਜਿਹੜਾ ਤੁਹਾਡੇ ਦੋਨਾਂ ਪਾਸੇ ਬੁਕਵਾਉਣ ਵਾਲੇ ਪਾਸੇ ਵੀ ਤੇ ਖਰੀਦਣ ਵਾਲੇ ਪਾਸੇ ਵੀ ਗੱਲਬਾਤ ਕਰਾ ਕੇ ਫਾਈਨਲ ਡੀਲ ਕਰਾ ਦਿੰਦਾ ਤੇ ਵਿੱਚੋਂ ਆਪਣੀ ਚੁੰਗ ਕੱਢ ਲੈਂਦਾ। ਇਹ ਜਿਹੜੀ ਚੁੰਗ ਹੈ ਜਿਹਨੂੰ ਕਮਿਸ਼ਨ ਕਹਿੰਦੇ ਆ, ਇਹ ਕੈਨੇਡਾ ਦੇ ਵਿਚ ਜਦੋਂ ਦੇ ਅਸੀਂ ਆਏ ਸੀ, ਅਸੀਂ 87 ਦੇ ਆਏ ਸੀ ਤੇ ਹੁਣ 2026 ਹੈ, ਉਦੋਂ ਤੱਕ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੀ ਕਮਿਸ਼ਨ ਹੈ ਉਹਦੀ ਪਰਸੈਂਟੇਜ ਸੇਮ ਹੈ। ਜਦੋਂ ਮਕਾਨ 2 ਲੱਖ ਦਾ ਸੀ ਤਾਂ ਵੀ 3% ਜਾਂ 4% ਹੁੰਦੀ ਸੀ, ਮੈਨੂੰ ਕਨਫਰਮ ਨਹੀਂ, ਜੇ ਹੁਣ 2 ਮਿਲੀਅਨ ਦਾ ਹੋਗਾ ਤਾਂ ਵੀ ਹੈ। ਕਹਿਣ ਦਾ ਮਤਲਬ ਕਿ ਜੇ ਉਦੋਂ 5-6 ਹਜ਼ਾਰ ਬਣਾਉਂਦਾ ਸੀ ਤਾਂ ਹੁਣ 60-70 ਹਜ਼ਾਰ ਬਣਾਉਂਦਾ, ਮਿਹਨਤ ਉਨੀ ਕਰਨੀ ਪੈਂਦੀ ਹੈ, 2-3 ਦਿਨ ਮਿਹਨਤ ਕਰ ਲੈਂਦਾ, ਮਕਾਨ ਰਖਾ ਲੈਂਦਾ। ਸੋ ਉਹਦੇ ਵਿਚ ਕੀ ਹੈ ਕਿ ਇੰਨੇ ਉਹ ਹੱਕਦਾਰ ਨਹੀਂ ਹੁੰਦੇ ਤੇ ਉਹਦੇ ਵਿਚ ਕੀ ਹੈ ਕਿ ਉਹ ਲੋਕਾਂ ਨੂੰ ਸਬਜ਼ ਬਾਗ ਦਿਖਾਉਂਦੇ ਨੇ, ਕਿਸੇ ਨੂੰ ਕਾਰਪੇਟ ਲੈਤਾ, ਕਿਸੇ ਨੂੰ ਸੋਫਾ ਲੈਤਾ, ਕਿਸੇ ਦਾ ਰੰਗ ਕਰਵਾਤਾ, ਕਿਸੇ ਦੇ ਗੋਡੇ ਹੱਥ ਲਾਤੇ, ਕਿਉਂਕਿ ਲੋਕਾਂ ਨੂੰ ਪਤਾ ਨਹੀਂ ਕਮਿਸ਼ਨ ਕਿੰਨੀ ਬਣਦੀ ਹੈ ਉਹਨਾਂ ਦੀ, ਉਹ ਵਕੀਲ ਦੇ ਥਰੂ ਮਿਲੀ ਜਾਂਦੀ ਹੈ ਤੇ ਸੀਕਰੇਟ ਰਹਿੰਦੀ ਹੈ, ਤੇ ਜਦੋਂ ਤੁਹਾਨੂੰ ਪਤਾ ਲੱਗਦਾ ਜਾਂ ਮੈਨੂੰ ਪਤਾ ਲੱਗਦਾ ਉਦੋਂ ਫਿਰ ਸਾਨੂੰ ਤਕਲੀਫ ਹੁੰਦੀ ਹੈ ਵੀ ਸਾਨੂੰ ਤਾਂ ਲੁੱਟ ਗਿਆ। ਮਾਰਕੀਟ ਦੇ ਵਿਚ ਕੀ ਚੱਲ ਰਿਹਾ, ਲੀਗਲ ਜਾਂ ਇਲੀਗਲ ਮੈਨੂੰ ਨਹੀਂ ਪਤਾ, ਪਰ ਕੁਝ ਬੰਦੇ ਕਹਿੰਦੇ ਨੇ ਕਿ ਅਸੀਂ ਚਾਹੇ ਤੁਸੀਂ ਮਕਾਨ ਖਰੀਦਣਾ ਜਾਂ ਵੇਚਣਾ, ਜੇ ਖਰੀਦੋਗੇ ਵੀ ਤਾਂ ਵੀ ਸਾਨੂੰ ਪੈਸੇ ਮਿਲਣਗੇ ਰੀਅਲ ਸਟੇਟ ਦੇ ਏਜੰਟ ਨੂੰ, ਉਹਦੇ ਵਿਚ ਉਹ ਤੁਹਾਨੂੰ ਆਪਣੇ ਹਿੱਸੇ ਦੇ ਵਿਚੋਂ ਤੁਹਾਨੂੰ ਦੱਸਦੇ ਨੇ ਉਹ ਪਹਿਲਾਂ ਵੀ ਜੇ ਮੈਨੂੰ 50 ਹਜ਼ਾਰ ਬਣੂਗਾ ਤੈਨੂੰ ਮੈਂ 30 ਹਜ਼ਾਰ ਦੇ ਦੂੰਗਾ, 25 ਹਜ਼ਾਰ ਦੇ ਦੂੰਗਾ, 40 ਹਜ਼ਾਰ ਦੇ ਦੂੰਗਾ, ਜੋ ਵੀ ਕੁਛ। ਸੋ ਤੁਸੀਂ ਖੁੱਲ ਕੇ ਗੱਲਬਾਤ ਕਰੋ, ਖੁੱਲ ਕੇ ਗੱਲਬਾਤ ਕਰਨ ਦਾ ਇੱਕੋ ਹੀ ਤਰੀਕਾ ਜਿਹੜੀ ਕਿ ਮੈਂ ਕਹਿਣਾ ਕਿ ਬਾਅਦ ਚ ਨਾ ਪਛਤਾਉਣਾ ਪਵੇ, ਤੁਸੀਂ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਫਾਈਨਲ ਨਾ ਕਰੋ, ਜਿੰਨੀਆਂ ਮਰਜ਼ੀ ਮਿੱਠੀਆਂ ਗੱਲਾਂ ਸੁਣਾ ਦੇ, ਜਿੰਨੇ ਮਰਜ਼ੀ ਤੁਹਾਨੂੰ ਗੱਲਾਂ ਸੁਣਾ ਦੇ, ਹਰੇਕ ਬੰਦਾ ਪੈਸੇ ਦੇ ਪਿੱਛੇ ਦੌੜਿਆ ਫਿਰਦਾ, ਬਹੁਤ ਇੱਕ ਅੱਧਾ ਹੀ ਹੁੰਦਾ ਕੋਟਨ ਮੇ ਕੋਟ, ਜਿਹ ਚ ਕੰਟੈਂਟਮੈਂਟ ਹੋਵੇ, ਜਿਹੜਾ ਦੂਜੇ ਦਾ ਵੀ ਖਿਆਲ ਰੱਖੇ, ਨਹੀਂ ਤਾਂ ਲਾਹਾ ਭਰਿਆ ਪਿਆ, ਮੂੰਹ ਅੱਡਿਆ ਪਿਆ, ਜਿਵੇਂ ਹੋਵੇ ਦੱਬੀ ਤੁਰੇ ਆਉਂਦੇ ਨੇ। ਸੋ ਇਸ ਕਰਕੇ ਉਸ ਮਸਲੇ ਨੂੰ ਹੱਲ ਕਰਨ ਦੇ ਲਈ ਮੈਂ ਤੁਹਾਨੂੰ ਇਹ ਤਾਕੀਦ ਕਰਦਾ ਹੁੰਦਾ ਹਮੇਸ਼ਾ ਕਿ ਹਮੇਸ਼ਾ 2, 3, 4, 5 ਵੱਧ ਤੋਂ ਵੱਧ ਬੰਦਿਆਂ ਨੂੰ ਬੁਲਾਓ, ਕਿਉਂਕਿ ਪੈਸੇ ਆਲਣੇ ਕਮਾਉਣੇ ਨੇ, ਉਹ ਆਉਣਗੇ ਤੁਹਾਡੇ ਸਮੇਂ ਦੇ ਮੁਤਾਬਕ ਆਉਣਗੇ, ਤੁਹਾਡੀ ਥਾਂ ਦੇ ਮੁਤਾਬਕ ਆਉਣਗੇ, ਜੇ ਕੋਈ ਨਖਰਾ ਕਰਦਾ ਉਹਨੂੰ ਕਹਿ ਰਹਿਣ ਦਿਓ, ਦੇਖਿਓ ਕਿਵੇਂ ਭੱਜਿਆ ਆਊਗਾ। ਫਿਰ ਤੁਸੀਂ ਸਾਰਿਆਂ ਨਾਲ ਗੱਲਬਾਤ ਕਰਕੇ ਓਪਨ ਗੱਲਬਾਤ ਕਰੋ, ਤੁਹਾਨੂੰ ਪਤਾ ਲੱਗ ਜੂ ਵੀ ਕਿਹੜਾ ਬੰਦਾ ਸ਼ਤਾਨੀ ਕਰਦਾ, ਕਿਹੜਾ ਗੋਲ ਮੋਲ ਗੱਲ ਕਰਦਾ, ਕਿਹੜਾ ਸਾਫ਼ ਗੱਲਾਂ ਕਰਦਾ, ਜਿਹੜਾ ਵੀ ਤੁਹਾਨੂੰ ਚੰਗਾ ਲੱਗੇ ਉਹਨੂੰ ਦੇ ਦਿਓ, ਬਸ ਮੇਰੀ ਇੰਨੀ ਕੁ ਗੱਲਬਾਤ ਹੈ। ਫਿਰ ਪਛਤਾਉਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਅਸੀਂ ਆਪ ਫੈਸਲਾ ਕੀਤਾ ਹੁੰਦਾ, ਸਾਨੂੰ ਜਾਣਕਾਰੀ ਮਿਲ ਜਾਂਦੀ ਹੈ ਖੁੱਲ੍ਹ ਕੇ ਲੋਕ ਕੀ ਕਹਿੰਦੇ ਨੇ, ਕਿਉਂਕਿ ਇੱਕ ਬੰਦੇ ਦੀ ਗੱਲ ਸੁਣੀ ਤੇ ਗੱਲ ਪਤਾ ਹੀ ਨਹੀਂ ਲੱਗਦਾ ਸਾਨੂੰ, ਨਾ ਹੀ ਉਹਨੇ ਪੂਰਾ ਸਾਨੂੰ ਗਿਆਨ ਦੇਣਾ, ਗੱਲ ਗੋਲ ਮੋਲ ਜੀ ਕਰ ਜਾਣੀ ਹੈ। ਸੋ ਉਹਦੇ ਵਿੱਚ ਇੱਕ ਨਾਮ ਮੈਂ ਆਪਣੇ ਵੱਲੋਂ ਰਿਕਮੈਂਡ ਕਰਦਾ, ਉਹ ਹੈ ਅਰਫਾ ਮੁਜ਼ੱਫਰ ਜੀ ਦਾ। ਮੈਂ ਹਮੇਸ਼ਾ ਇਹ ਗੱਲ ਕਹਿਣਾ ਕਿ ਉਹਨਾਂ ਨੇ ਨਾ ਤਾਂ ਮੈਨੂੰ ਕੋਈ ਪੇਡ ਐਡਵਰਟਾਈਜ਼, ਪੇਡ ਤਾਂ ਮੈਂ ਕਰਦਾ ਹੀ ਨਹੀਂ, ਅੱਜ ਤੱਕ ਤਾਂ ਕੀਤੀ ਨਹੀਂ, ਲੋੜ ਹੀ ਨਹੀਂ ਮੈਨੂੰ, ਹਾਂਜੀ ਮੇਰਾ ਤਾਂ ਸ਼ੌਕ ਹੈ। ਤੇ ਦੂਜੀ ਗੱਲ, ਨਾ ਹੀ ਉਹਨਾਂ ਨੇ ਮੈਨੂੰ ਕਦੇ ਕਿਹਾ ਕਿ ਡਾਕਟਰ ਸਾਹਿਬ ਮੇਰੇ ਬਾਰੇ ਦੋ ਚਾਰ ਸ਼ਬਦ ਬੋਲ ਦਿਓ, ਉਹਨਾਂ ਨੇ ਕਦੇ ਨਹੀਂ ਕਿਹਾ, ਓਨੈਸਟਲੀ ਕਹਿੰਦਾ, ਕਿਉਂਕਿ ਮੈਂ ਉਹਨਾਂ ਨੂੰ ਡੀਲ ਕੀਤਾ, ਸ਼ੀ ਇਜ਼ ਅ ਵੰਡਰਫੁਲ ਲੇਡੀ, ਸ਼ੀ ਇਜ਼ ਓਨੈਸਟ ਲੇਡੀ, ਕੰਟੈਂਟਮੈਂਟ ਹੈ। ਇਸ ਕਰਕੇ ਮੈਂ ਆਪਣਾ ਫਰਜ਼ ਸਮਝਦਾ ਵੀ ਜਿਹੜੇ ਚੰਗੇ ਬੰਦੇ ਨੇ, ਮਾੜੇ ਬੰਦਿਆਂ ਦੀ ਤਾਂ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਏਸੀ ਤੈਸੀ ਕਰ ਦਿੰਦੇ ਹਾਂ, ਜੇ ਕੋਈ ਚੰਗਾ ਸ਼ਬਦ ਹੈ, ਕੋਈ ਚੰਗਾ ਬੰਦਾ, ਉਹਦੇ ਬਾਰੇ ਦੋ ਸ਼ਬਦ ਬੋਲਣ ਚ ਕੀ ਨੁਕਸਾਨ ਹੈ। ਆਪਾਂ ਕਿਸੇ ਦੇ ਘਰ ਚ ਜਾਂਦੇ ਹਾਂ, ਰੋਟੀ ਪਾਣੀ ਖਾਂਦਾ ਵਾਲਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਦਾ, ਘਰ ਦੀਆਂ ਸਫਾਈਆਂ ਕਰਦਾ, ਸਨੈਕਸ ਬਣਾਉਂਦਾ, ਖਾਣਾ ਬਣਾਉਂਦਾ, ਬਾਅਦ ਸਵੀਟ ਡਿਸ਼ਾਂ ਬਣਾਉਂਦਾ, ਅਸੀਂ ਖਾ ਪੀ ਕੇ ਡਕਾਰ ਮਾਰ ਕੇ ਚਲੇ ਆਉਂਦੇ, ਦੋ ਸ਼ਬਦ ਚੰਗੇ ਨਹੀਂ ਕਹਿੰਦੇ, ਸਾਡੀ ਕਮਜ਼ੋਰੀ ਹੈ, ਇਹ ਸਾਡੀ ਇੱਕ ਫਿਦਰਤ ਹੈ। ਸੋ ਮੈਂ ਆਪਣਾ ਫਰਜ਼ ਪਹਿਚਾਨਿਆ, ਇਸ ਕਰਕੇ ਮੈਂ ਅਰਫਾ ਮੁਜ਼ੱਫਰ ਜੀ ਦੇ ਬਾਰੇ ਕਹਿਣਾ, ਬਾਕੀ ਤੁਸੀਂ ਆਪ ਪਰਖ ਲਓਗੇ, ਜੇ ਤੁਹਾਨੂੰ ਚੰਗੇ ਲੱਗੇ ਤਾਂ ਕਰ ਲਿਓ, ਨਹੀਂ ਚੰਗੇ ਲੱਗਣ ਤਾਂ ਜਿੱਥੇ ਮਰਜ਼ੀ ਕਰ ਲਓ। ਸੋ ਜੇ ਅਰਫਾ ਮੁਜ਼ੱਫਰ ਜੀ ਨੂੰ ਬਣਾਉਣਾ, ਉਹਦੇ ਲਈ ਫੋਨ ਚਾਹੀਦਾ, ਫੋਨ ਹੈਗਾ ਉਹਨਾਂ ਦਾ 6478862 45, 647-898-6845। ਗੱਲਬਾਤ ਕਰੋ, ਖੁੱਲ ਕੇ ਕਰੋ, ਜੋ ਦਿਲ ਦੀ ਗੱਲ ਹੈ ਹਰੇਕ ਨਾਲ ਗੱਲ ਕਰਿਆ ਕਰੋ, ਡਰਨ ਵਾਲੀ ਕੋਈ ਗੱਲ ਨਹੀਂ, ਸੰਗਣ ਵਾਲੀ ਕੋਈ ਗੱਲ ਨਹੀਂ। ਬਿਜ਼ਨਸ ਦੇ ਵਿੱਚ ਜਿਹੜਾ ਸੰਗਿਆ ਉਹ ਮਰ ਗਿਆ। ਕਈ ਵਾਰੀ ਆਪਾਂ ਦੁਕਾਨ ਤੇ ਜਾਂਦੇ ਹਾਂ, ਉਹਨੂੰ ਪੁੱਛਦੇ ਹਾਂ ਭਾਜੀ ਅੰਕਲ ਜੀ ਇਹਦਾ ਕੀ ਰੇਟ ਹੈ, ਕੋਈ ਨਹੀਂ ਲਾ ਲਾਂਗੇ, ਉਹ ਲਾ ਲਾਂਗੇ ਕਿ ਡਰਾਮੇਬਾਜ਼ੀ ਹੈ, ਸਮਝੋ ਤੁਹਾਨੂੰ ਫਸਾਊਗਾ ਬਾਅਦ ਦੇ ਵਿੱਚ। ਜਿਹੜਾ ਬੰਦਾ ਸਾਫ਼ ਹੁੰਦਾ, ਕੋਰਾ ਹੁੰਦਾ, ਕਹਿੰਦਾ ਜੀ ਆਹ ਰੇਟ ਹੈ, ਸਿੱਧੀ ਗੱਲ ਕਰਦੇ, ਸਿੱਧੀਆਂ ਲੋਕਾਂ ਗੱਲਾਂ ਬਹੁਤ ਘੱਟ ਕਰਦੇ, ਕਿਉਂਕਿ ਪੈਸਾ ਇੱਕ ਇਹੋ ਜਿਹੀ ਚੀਜ਼ ਹੈ ਜਿਹੜਾ ਕਿ ਸਾਨੂੰ ਸੱਪ ਵਾਂਗੂ ਬੋਲ ਮੋਲ ਉਹ ਚੱਕਰ ਪਾਈ ਫਿਰ ਸਾਨੂੰ ਫਸਾਈ ਰੱਖਦਾ। ਜਲੇਬੀ ਵਰਗੇ ਆਂਸਰ ਦਿੰਦੇ ਨੇ, ਜਲੇਬੀ ਦੇਖ ਲਓ ਕਿੰਨੀ ਗੋਲ ਹੁੰਦੀ ਹੈ, ਪਤਾ ਹੀ ਨਹੀਂ ਲੱਗਦਾ ਕਿੱਥੋਂ ਸ਼ੁਰੂ ਕਰੀਏ। ਸੋ ਹੇਰਾ ਫੇਰੀ ਤੋਂ ਬਚਣ ਦੇ ਲਈ, ਤੁਹਾਡੇ ਮੈਂ ਪੈਸਿਆਂ ਦਾ ਬਚਾਅ ਕਰਨ ਦੇ ਲਈ ਇਹ ਗੱਲ ਕਹਿਣਾ ਕਿ ਕਦੇ ਵੀ ਤੁਸੀਂ ਇੱਕ ਬੰਦੇ ਨੂੰ ਬੁਲਾ ਕੇ, ਰੀਅਲ ਸਟੇਟ ਦੇ ਬੰਦੇ ਨੂੰ ਬੁਲਾ ਕੇ ਗੱਲਬਾਤ ਨਾ ਕਰੋ, 5-7 ਬੰਦੇ ਵੱਧ ਤੋਂ ਵੱਧ ਬੁਲਾਓ, 1-2 ਦਿਨ 4 ਦਿਨ ਲੈਣੇ, ਕਿਹੜਾ ਕੋਈ ਤੂਫਾਨ ਆਉਣ ਲੱਗਿਆ, ਉਸ ਤੋਂ ਬਾਅਦ ਤੁਸੀਂ ਡਿਸੀਜਨ ਕਰੋ। ਸੋ ਅਰਫਾ ਮੁਜ਼ੱਫਰ ਜੀ ਨੂੰ ਬੁਲਾ ਲਓ, ਜੇ ਤੁਹਾਨੂੰ ਮੇਰੀ ਗੱਲ ਸੱਚੀ ਲੱਗੇ ਉਹਨਾਂ ਨਾਲ ਡੀਲ ਕਰ ਲਓ, ਨਹੀਂ ਲੱਗੇ ਕਿ ਮੈਂ ਝੂਠ ਬੋਲਦਾ, ਤੁਸੀਂ ਨਾ ਕਰੋ, ਮੈਂ ਕਦੋਂ ਕਹਿਣਾ। ਸੋ ਚਲੋ ਅੱਜ ਦੇ ਟੌਪਿਕ ਦੀ ਗੱਲ ਕਰੀਏ। ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ ਕਿ ਜਿਹੜੀ ਸਾਡੀ ਐਵਰੀਡੇ ਰੂਟੀਨ ਹੈ, ਸਵੇਰ ਤੋਂ ਲੈ ਕੇ ਸੌਣ ਜਾਂਦੇ ਹਾਂ, ਸੌ ਕੇ ਬਾਅਦ ਫੇਰ ਉੱਠ ਕੱਢਦੇ ਹਾਂ, ਇਹ ਜਿਹੜੇ 24 ਘੰਟੇ ਦਾ ਸਰਕਲ ਹੈ ਉਹਨੂੰ ਐਵਰੀਡੇ ਕਹਿੰਦੇ ਹਾਂ ਆਪਾਂ, ਉਹਦੇ ਵਿੱਚ ਅਸੀਂ ਕਿਹੜੀਆਂ ਕਿਹੜੀਆਂ ਐਕਟੀਵਿਟੀਜ਼ ਕਰਦੇ ਹਾਂ ਤੇ ਕੀ ਸਾਨੂੰ ਕਰਨੀਆਂ ਚਾਹੀਦੀਆਂ ਨੇ, ਚਾਹੀਦੀਆਂ ਤਾਂ ਕਰਕੇ ਅਜੇ ਪਤਾ ਹੀ ਨਹੀਂ ਹੋਊਗਾ, ਤਾਂ ਹੋ ਸਕਦਾ ਮੇਰੇ ਇਸ ਪ੍ਰੋਗਰਾਮ ਸੁਣਨ ਨਾਲ 1-2-3-4 ਬੰਦਿਆਂ ਨੂੰ ਪਤਾ ਲੱਗ ਜੇ, ਮੈਂ ਵੀ ਆਪਣੇ ਤੇ ਇਹ ਗੱਲਾਂ ਸੁਣੀਆਂ ਸੁਣਾਈਆਂ ਨੇ, ਆਪਣੇ ਤੇ ਹੰਢਾਈਆਂ ਨੇ, ਆਪਣੇ ਆਪ ਨੂੰ ਕਰਦਾ, ਤੁਸੀਂ ਮੈਨੂੰ ਵੀ ਗਾਈਡ ਕਰ ਸਕਦੇ ਹੋ, ਮੈਂ ਹਲਕੇ ਫੁਲਕੇ ਢੰਗ ਨਾਲ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਜੇ ਤੁਹਾਡੇ ਵੀ ਕੋਈ ਵਿਚਾਰ ਹੋਣ, ਮੋਸਟ ਵੈਲਕਮ, ਤੁਸੀਂ ਰੇਡੀਓ ਤੇ ਆਓ, 416-620-1778, ਆਪਣੇ ਵਿਚਾਰ ਦਿਓ ਖੁੱਲ ਕੇ, ਪਿਆਰ ਦੇ ਨਾਲ, ਇੱਕ ਸ਼ਰਤ ਹੈ ਪਿਆਰ ਦੇ ਨਾਲ, ਪਿਆਰ ਦੇ ਨਾਲ ਜਿਹੜੀ ਸੱਟ ਵੱਜਦੀ ਹੈ ਉਹ ਜ਼ਿਆਦਾ ਵੱਜਦੀ ਹੈ, ਬਜਾਏ ਰੁੱਖਾ ਬੋਲ ਕੇ, ਧੌਂਸ ਮਾਰ ਕੇ, ਗਾਲੀ ਗਲੋਜ਼ ਕਰਕੇ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸੋ ਇਹਦੇ ਨਾਲ ਤੁਹਾਡੀ ਆਪਣੀ ਪਰਸਨੈਲਿਟੀ ਜੱਜ ਹੁੰਦੀ ਹੈ, ਪਿਆਰ ਨਾਲ ਗੱਲ ਕਰੋ, ਆਪਣੇ ਵਿਚਾਰ ਦਿਓ, ਮੋਸਟ ਵੈਲਕਮ। ਸੋ ਇਸ ਟੌਪਿਕ ਤੇ ਆਪਾਂ ਅੱਜ ਗੱਲਬਾਤ ਕਰਾਂਗੇ। ਸੋ ਪਹਿਲਾਂ ਆਪਾਂ ਗਾਣਾ ਸੁਣਦੇ ਹਾਂ, ਫਿਰ ਉਸ ਤੋਂ ਬਾਅਦ ਡਾਕਟਰ ਅੰਕੁਸ਼ ਨਾਲ ਲਾਈਨ ਮਿਲਾਉਣ ਦੀ ਕੋਸ਼ਿਸ਼ ਕਰਾਂਗੇ। ਜੇ ਉਹਨਾਂ ਨਾਲ ਲਾਈਨ ਮਿਲ ਗਈ, ਗਾਣਾ ਆਪਾਂ ਬੰਦ ਕਰਕੇ, ਅੱਜ ਜਿਹੜਾ ਟੌਪਿਕ ਹੈ ਉਹ ਸ਼ੂਗਰ ਦਾ, ਕਿਉਂਕਿ ਮੈਨੂੰ ਇੰਡੀਆ ਦੇ ਵਿੱਚ ਸ਼ੂਗਰ ਹੋ ਗਈ ਸੀ, 16, 17, 18, 19, 20 ਰਹਿੰਦੇ ਸੀ, ਮੈਨੂੰ ਤਾਂ ਇਹ ਡਰ ਸੀ ਵੀ ਅੱਜ ਰਾਤ ਨੂੰ ਪੜਾਕਾ ਪਊਗਾ ਹੀ ਪਊਗਾ ਮੇਰਾ, ਹਾਂਜੀ। ਤੇ ਦੂਜੇ ਪਾਸੇ ਅਸੀਂ ਜਦੋਂ ਮੈਂ ਫੋਨ ਕਰਕੇ ਇੱਥੇ ਕੈਨੇਡਾ ਪੁੱਛਦਾ ਸੀ, ਉਹ ਕਹਿੰਦੇ ਤੁਸੀਂ ਖਾ ਲਿਆ ਕੁਛ, ਯਕੀਨ ਕਰੋ ਮੈਂ ਟੱਚ ਵੀ ਨਹੀਂ ਕੀਤਾ, ਪੂਰਾ 7 ਵੀਕ ਰਹੇ ਹਾਂ, 2 ਜਲੇਬੀਆਂ ਖਾਧੀਆਂ, ਉਹ ਵੀ ਬਰਨਾਲੇ ਦੀਆਂ ਮਸ਼ਹੂਰ ਨੇ, ਬਸ ਹੋਰ ਕੁਛ ਨਹੀਂ, ਇੱਕ ਰੋਟੀ ਖਾਂਦਾ, ਥੋੜੀ ਸਬਜ਼ੀ ਇੱਕੋ ਹੀ, ਪੱਕਾ ਮੇਰਾ ਸੂਲ ਹੈ ਜ਼ਿੰਦਗੀ ਦਾ, ਥੋੜੀ ਸਬਜ਼ੀ, ਇੱਕ ਰੋਟੀ ਸਵੇਰੇ ਸ਼ਾਮ, ਪਰ ਸ਼ੂਗਰ ਕਿਉਂ ਵਧੀ ਜਾਂਦੀ ਸੀ ਉਹ ਫਿਰ ਡਰ ਲੱਗਣ ਲੱਗ ਗਿਆ। ਫਿਰ ਇਹਨਾਂ ਨਾਲ ਗੱਲਬਾਤ ਕੀਤੀ ਡਾਕਟਰ ਕਿਮੀ ਨਾਲ, ਉਹਨਾਂ ਨੇ ਸਾਨੂੰ ਐਕਸਪਲੇਨ ਕੀਤਾ ਵੀ ਇਹ ਨਹੀਂ ਹੈ ਵੀ ਜੇ ਭੁੱਖੇ ਰਹੋਗੇ ਤਾਂ ਸ਼ੂਗਰ ਘਟੂਗੀ, ਭੁੱਖੇ ਰਹਿਣ ਨਾਲ ਵੀ ਸ਼ੂਗਰ ਵੱਧਦੀ ਹੈ। ਸੋ ਆਪਾਂ ਸ਼ੂਗਰ ਦੇ ਉੱਤੇ ਗੱਲ ਕਰਾਂਗੇ। ਜੇ ਪੜਾਕਾ ਬਹਿ ਗਿਆ ਅਚਾਨਕ, ਫਿਰ ਕਹਿਣ ਦਾ ਕੀ ਫਾਇਦਾ, ਇਹਦੀ ਸ਼ੂਗਰ ਜੀ 300 ਹੋ ਗਈ ਸੀ, ਇਹਦੀ 250 ਹੋ ਗਈ, ਉਹਦਾ ਕੀ ਫਾਇਦਾ, ਫਿਰ ਕਿਹੜਾ ਜੇ ਉਹਨੂੰ ਫਰਕ ਪੈਣਾ, ਉਹ ਤਾਂ ਫਿਰ ਮਿੱਟੀ ਹੋ ਬਣਨਾ ਸਾਡਾ ਸਰੀਰ। ਸੋ ਪਹਿਲਾਂ ਆਪਾਂ ਉਹਦੇ ਬਾਰੇ ਕੋਈ ਸਾਵਧਾਨੀ ਵਰਤ ਲਈ, ਇਸ ਕਰਕੇ ਮੈਂ ਡਾਕਟਰ ਅੰਕੁਸ਼ ਨੂੰ ਆਉਂਦੇ ਆਉਂਦੇ ਰਿਕੁਐਸਟ ਕੀਤੀ ਸੀ ਫੋਨ ਤੇ ਵੀ ਸਾਨੂੰ ਪਲੀਜ਼ 4-5 ਮਿੰਟ ਬਾਰੇ ਦੱਸ ਦਿਓ, ਇਹਦਾ ਪਰਪਜ਼ ਹੈ ਵੀ, ਕਿਉਂਕਿ ਜੇ ਮੈਂ ਕਹੂੰਗਾ ਗੱਲਾਂ ਯਕੀਨ ਨਹੀਂ ਕਰਨੀਆਂ, ਕਿਸੇ ਵੈਦ ਨੇ ਕਿਹਾ ਤਾਂ ਨਹੀਂ ਯਕੀਨ ਕਰਨਾ। ਸੋ ਜਿਹੜੇ ਕੈਨੇਡੀਅਨ ਜਾਂ ਲਾਇਸੈਂਸ ਡਾਕਟਰ ਨੇ ਉਹਨਾਂ ਦੀ ਕਹੀ ਗੱਲ ਦੇ ਤਾਂ ਸਾਨੂੰ ਯਕੀਨ ਆਊਗਾ ਹੀ ਨਾ। ਸੋ ਉਹਨਾਂ ਨਾਲ ਗੱਲਬਾਤ ਕਰਾਂਗੇ ਗਾਣੇ ਦੇ ਦੌਰਾਨ, ਜੇ ਸਾਡੀ ਲਾਈਨ ਮਿਲ ਗਈ। ਸੁਣੋ ਗਾਣਾ।
ਨੀਤੀ
770 AM ਤੇ ਪਿਆਰੇ ਪਿਆਰੇ ਦਰਸ਼ਕੋ, ਮੈਂ ਤੁਹਾਡਾ ਹੋਸਟ ਡਾਕਟਰ ਨਿੰਦਰ ਰਵੀ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ। ਸਭ ਤੋਂ ਪਹਿਲਾਂ ਮੈਂ ਆਪਣੇ ਸਰੋਤਿਆਂ ਨੂੰ ਦੱਸਦਿਆਂ, ਕੱਲ ਮੈਨੂੰ ਦਿੱਲੀ ਤੋਂ ਅੰਜਲੀ ਜੀ ਦਾ ਫੋਨ ਆਇਆ ਸੀਗਾ ਕਿ ਤੁਹਾਡਾ ਪ੍ਰੋਗਰਾਮ ਅਸੀਂ ਫੇਸਬੁੱਕ ਤੇ ਸੁਣ ਲੱਗੇ ਤੇ ਉਹ ਤਾਂ ਨਿਕਲ ਹੀ ਗਿਆ, ਸੋ ਸੋਰੀ ਫਾਰ ਦੈਟ। ਐਕਚੁਲੀ ਕੈਨੇਡਾ ਦੇ ਵਿਚ 2 ਵਾਰ ਸਾਲ ਦੇ ਵਿਚ ਸਮਾਂ ਚੇਂਜ ਹੁੰਦਾ। ਹੁਣ ਜਿਹੜਾ 8 ਮਾਰਚ ਨੂੰ ਮੈਂ ਪ੍ਰੋਗਰਾਮ ਕੀਤਾ ਸੀ, ਜਦੋਂ ਮੈਂ ਆਇਆ ਮੈਂ ਦੱਸਣਾ ਭੁੱਲ ਗਿਆ ਕਿ 1 ਘੰਟਾ ਸਾਡਾ ਐਡਵਾਂਸ ਹੋ ਗਿਆ। ਸੋ ਜਦੋਂ ਹੁਣ ਇੰਡੀਆ ਦੇ 7:30 ਵੱਜਣਗੇ ਸ਼ਾਮ ਦੇ, ਉਸ ਵੇਲੇ ਮੇਰਾ ਪ੍ਰੋਗਰਾਮ 10 ਵੱਜਦੇ ਨੇ ਇੱਥੇ, ਤੁਹਾਡੇ ਇੰਡੀਆ 7:30 ਤੇ ਸਾਡੇ ਸਵੇਰ ਦੇ 10 ਵਜੇ ਉਸ ਵੇਲੇ ਮੇਰਾ ਪ੍ਰੋਗਰਾਮ ਸ਼ੁਰੂ ਹੁੰਦਾ। ਸੋਰੀ ਫਾਰ ਦੈਟ। ਸੋ ਤੁਸੀਂ ਖਿਆਲ ਰੱਖ ਕੇ ਜੇ ਲਾਈਵ ਸੁਣਨਾ ਹੁੰਦਾ 7:30 ਵਜੇ ਫੋਨ ਨੂੰ ਫੇਸਬੁੱਕ ਤੇ ਜਾ ਕੇ ਤੁਸੀਂ ਲਾਈਵ ਸੁਣ ਸਕਦੇ ਹੋ। ਇਹ ਜਿਹੜਾ ਪ੍ਰੋਗਰਾਮ ਹੈ, ਮੈਂ ਜਿਵੇਂ ਵੀ ਕਿਹਾ ਕਿ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ। ਅੱਜ ਆਪਾਂ ਡਾਕਟਰ ਅੰਕੁਸ਼ ਨਾਲ ਲਾਈਨ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਮਿਲੀ ਨਹੀਂ ਹਾਲੇ ਤੱਕ। ਜਦੋਂ ਮਿਲ ਗਈ ਆਪਾਂ ਗੱਲਬਾਤ ਕਰ ਲਾਂਗੇ। ਉਹ ਸ਼ੂਗਰ ਦੇ ਉੱਤੇ ਕਰਨਾ, ਕਿਉਂਕਿ ਜੋ ਕੁਝ ਮੈਂ ਜ਼ਿੰਦਗੀ ਦੇ ਵਿਚ ਦੇਖਿਆ ਜਾਂ ਮੇਰੇ ਨਾਲ ਵਾਪਰਦੀਆਂ ਉਹੀ ਮੈਂ ਇਹ ਹਫ਼ਤੇ ਗੱਲ ਕਰਦਾ, ਹੋਰ ਕੋਈ ਪਰਪਜ਼ ਨਹੀਂ, ਤਾਂ ਕਿ ਤੁਹਾਡਾ ਹੋਰਾਂ ਦਾ ਵੀ ਫਾਇਦਾ ਹੋ ਸਕੇ। ਕਈ ਵਾਰੀ ਸਾਡਾ ਇਹ ਭੁਲੇਖ ਹੈ ਵੀ ਜੇ ਅਸੀਂ ਖਾਈਏ ਨਾ ਪੀਏ ਨਾ ਭੁੱਖੇ ਰਹੀਏ ਜ਼ਿਆਦਾ ਸਾਡੀ ਸ਼ੂਗਰ ਵਧੀਆ ਰਹੂਗੀ। ਇਹ ਮੇਰੇ ਤੇ ਉਲਟ ਹੋਇਆ ਕਿ ਜਦੋਂ ਮੈਂ ਸਿੰਗਾਪੁਰ ਜਾਂ ਮਲੇਸ਼ੀਆ ਗਿਆ, ਉੱਥੇ ਮੈਂ ਖਾਂਦਾ ਨਹੀਂ ਸੀ ਕੁਛ। ਟੋਟਲ 7 ਵੀਕਾਂ ਵਿਚ 2 ਜਲੇਬੀਆਂ ਖਾਧੀਆਂ, ਉਹ ਵੀ ਛੋਟੀਆਂ ਛੋਟੀਆਂ, ਮਿੱਠਾ ਟੱਚ ਨਹੀਂ ਕੀਤਾ। 1 ਰੋਟੀ ਖਾਂਦਾ ਸੀ ਤੇ ਥੋੜੀ ਸਬਜ਼ੀ। ਤਾਂ ਖੈਰ ਮੈਂ ਸ਼ੁਰੂ ਤੋਂ ਇਹੀ ਕਰਦਾ, 1 ਸਬਜ਼ੀ ਲੈਣਾ, ਡਜ਼ਨ ਮੈਟਰ ਜਿੰਨੀਆਂ ਮਰਜ਼ੀ ਪਈਆਂ ਹੋਣ। ਸੋ ਉਹਦੇ ਨਾਲ ਮੈਂ ਦੇਖਿਆ ਸ਼ੂਗਰ ਮੇਰੀ 14, 15, 16, 17, 18, 20 ਤੱਕ ਚਲੀ। ਜਿੱਦਣ 20 ਤੱਕ ਗਈ ਤਾਂ ਮੈਂ ਆਪਣੇ ਘਰ ਵਾਲੀ ਨੂੰ ਕਿਹਾ ਵੀ ਅੱਜ ਮੇਰੀ ਅਖੀਰਲੀ ਰਾਤ, ਅੱਜ ਪੜਾਕਾ ਪਊਗਾ ਹੀ ਪਊਗਾ। ਸੋ ਫਿਰ ਇੱਥੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਭੁੱਖੇ ਰਹਿਣ ਨਾਲ ਸ਼ੂਗਰ ਵੱਧਦੀ ਵੀ ਹੈ, ਵੀ ਇਹ ਭੁਲੇਖਾ ਨਾ ਹੋਵੇ। ਸੋ ਮੈਂ ਸੋਚਿਆ ਵੀ ਡਾਕਟਰ ਅੰਕੁਸ਼ ਨਾਲ ਆਪਾਂ ਗੱਲਬਾਤ ਕਰੀਏ, ਤਾਂ ਕਿ ਜਿੱਥੇ ਮੈਨੂੰ ਫਾਇਦਾ ਹੋਇਆ ਤੇ ਤੁਹਾਨੂੰ ਵੀ ਇਹਦੀ ਜਾਣਕਾਰੀ ਹੋਵੇ। ਕਿ ਪੱਕਾ ਪਰੂਫ ਹੁੰਦਾ ਜੇ ਕਿ ਤੁਸੀਂ ਕੈਨੇਡੀਅਨ ਜਾਂ ਅਮੈਰੀਕਨ ਲਾਇਸੈਂਸ ਡਾਕਟਰ ਨਾਲ ਗੱਲ ਕਰਦੇ ਹਾਂ। ਜਦੋਂ ਵੀ ਲਾਈਨ ਮਿਲ ਗਈ ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਉਹਨਾਂ ਚਿਰ ਤੱਕ ਅੱਜ ਜਿਹੜਾ ਆਪਣਾ ਟੌਪਿਕ ਹੈ ਉਹ ਹੈਗਾ ਕਿ ਰੂਟੀਨ ਐਕਟੀਵਿਟੀ, ਕਿ ਜਿਹੜਾ ਸਾਡਾ 24 ਘੰਟੇ ਦਾ ਸਮਾਂ ਹੁੰਦਾ ਦਿਨ ਤੇ ਰਾਤ ਨੂੰ ਮਿਲਾ ਕੇ, ਉਹਦੇ ਵਿਚ ਅਸੀਂ ਕਿਹੋ ਜਿਹੀਆਂ ਐਕਟੀਵਿਟੀਜ਼ ਸਾਨੂੰ ਕਰਨੀਆਂ ਚਾਹੀਦੀਆਂ ਨੇ ਤੇ ਅਸੀਂ ਕਰਦੇ ਹਾਂ। 2 ਚੀਜ਼ਾਂ ਨੇ, ਇੱਕ ਤਾਂ ਅਸੀਂ ਕਰ ਰਹੇ ਹਾਂ, ਜਿਹੜੇ ਕਰਦੇ ਨੇ ਉਹ ਵੀ ਦੇਖ ਲੈਣਗੇ, ਜਿਹੜੀਆਂ ਚੇਂਜਿਸ ਨਹੀਂ ਕਰਨੀਆਂ ਚਾਹੀਦੀਆਂ ਜਾਂ ਕਰਨੀਆਂ ਚਾਹੀਦੀਆਂ ਨੇ ਉਹ ਵੀ ਦੇਖ ਲੈਣਗੇ, ਜਿਹੜੇ ਕਰਦੇ ਨੇ ਵਧੀਆ, ਜਿਹੜੇ ਨਹੀਂ ਕਰਦੇ ਹੋਰ ਕਰ ਲੈਣਗੇ। ਮੇਰਾ ਅੱਜ ਦਾ ਜਿਹੜਾ ਟੌਪਿਕ ਡਿਸਕਸ ਕਰਨ ਦਾ ਸਿਰਫ ਤੇ ਸਿਰਫ ਇੱਕੋ ਹੀ ਪਰਪਜ਼ ਹੈ ਕਿ ਆਪਾਂ ਚੰਗੀਆਂ ਗੱਲਾਂ ਨੂੰ ਸਿੱਖੀਏ ਜਿੱਥੋਂ ਵੀ ਮਿਲਦੀਆਂ ਨੇ। ਡਾਕਟਰ ਅੰਕੁਸ਼ ਦੇ ਨਾਲ ਲਾਈਨ ਆਪਣੀ ਮਿਲ ਗਈ, ਪਹਿਲਾਂ 5-4 ਮਿੰਟ ਉਹਨਾਂ ਨਾਲ ਗੱਲ ਕਰ ਲਈਏ, ਫਿਰ ਆਪਾਂ ਆਪਣੇ ਟੌਪਿਕ ਤੇ ਆ ਜਾਂਦੇ ਹਾਂ। ਡਾਕਟਰ ਅੰਕੁਸ਼, ਵੈਲਕਮ ਟੂ ਦਾ ਸ਼ੋ।
ਹਾਈ, ਥੈਂਕ ਯੂ ਫਾਰ ਹੈਵਿੰਗ ਮੀ।
ਓਕੇ ਡਾਕਟਰ ਸਾਹਿਬ, ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਐਕਚੁਅਲੀ ਜਿਹੜੀ ਅੱਜ ਆਪਾਂ ਸ਼ੂਗਰ ਦੇ ਉੱਤੇ ਤੁਹਾਡੇ ਵਿਚਾਰ ਲੈਣੇ ਨੇ, ਤੁਹਾਡੀ ਗਾਈਡੈਂਸ ਲੈਣੀ ਹੈ, ਕਿਉਂਕਿ ਮੈਂ ਪਹਿਲਾਂ ਵੀ ਦੱਸ ਚੁੱਕਿਆ ਆਪਣੇ ਸਰੋਤਿਆਂ ਨੂੰ ਕਿ ਜਦੋਂ ਮੈਂ ਵਕੇਸ਼ਨ ਤੇ ਗਿਆ ਸੀ ਸਿੰਗਾਪੁਰ ਤੇ ਮਲੇਸ਼ੀਆ ਚ, ਮੇਰੀ ਜਿਹੜੀ ਸ਼ੂਗਰ ਸੀ 18-19-20 ਦਾ ਮਤਲਬ ਇੰਡੀਆ ਦੀ 400 ਹੋ ਗਈ, ਤੇ ਅਕਸਰ ਦੇਖਿਆ ਜਾਂਦਾ ਬੰਦਾ 300-350 ਹੋ ਜਾਂਦੀ ਹੈ, ਉਹਦਾ ਪੜਾਕਾ ਪੈ ਜਾਂਦਾ, ਉਹਦੀ ਡੈਥ ਹੋ ਜਾਂਦੀ ਹੈ। ਮੈਂ ਵੀ ਡਰਿਆ ਵਾ ਸੀ ਪੂਰਾ ਵੀ ਇਹ ਮੈਂ ਖਾਂਦਾ ਵੀ ਕੁਛ ਨੀ, ਮਿੱਠਾ ਬਿਲਕੁਲ ਮਿੱਠਾ ਨੀ ਟੱਚ ਕਰਦਾ ਸੀ, ਇੱਕ ਰੋਟੀ ਖਾਂਦਾ ਸੀਗਾ, ਫੇਰ ਵੀ ਇਹ ਸ਼ੂਗਰ ਵਧੀ ਕਿਉਂ ਜਾਂਦੀ ਹੈ, ਦਵਾਈ ਵੀ ਮੈਂ ਪੂਰੀ ਲੈਣਾ। ਸੋ ਮੈਨੂੰ ਤੁਸੀਂ ਪਹਿਲਾਂ ਤਾਂ ਸ਼ੂਗਰ ਦੇ ਬਾਰੇ ਪਲੀਜ਼ ਦੱਸੋ ਤਾਂ ਕਿ ਜਿੰਨੇ ਵੀ ਸਾਡੇ ਸਰੋਤ ਨੇ ਉਹਨਾਂ ਦਾ ਫਾਇਦਾ ਹੋ ਸਕੇ ਕਿ ਭੁੱਖੇ ਰਹਿਣ ਨਾਲ ਕੋਈ ਫਰਕ ਪੈਂਦਾ ਜਾਂ ਕਿਸ ਤਰ੍ਹਾਂ ਅਸੀਂ ਸ਼ੂਗਰ ਨੂੰ ਕੰਟਰੋਲ ਕਰੀਏ, ਤੇ ਜਿਹੜੇ ਨਹੀਂ ਕਰਦੇ ਬੇਫਿਕਰ ਉਹਨੇ, ਖਾਸ ਕਰਕੇ ਇੰਡੀਅਨ, ਉਹ ਨਹੀਂ ਪਰਵਾਹ ਕਰਦੇ। ਜਿਹਨੂੰ ਮਰਜ਼ੀ ਮੈਂ ਜਾ ਕੇ ਪੁੱਛਿਆ ਜਿਹੜੇ ਸ਼ਹਿਰ ਚ ਵੀ ਸ਼ੂਗਰ ਕਦੇ ਟੈਸਟ ਕਰਦੇ ਹੁੰਦੇ ਹੋ, ਕਹਿੰਦੇ ਦਿੱਤੀ ਹੋਈ ਨੀ ਜੀ, ਕੁਛ ਨੀ ਹੁੰਦਾ ਜੀ, ਉਹ ਖੀਰ ਵੀ ਖਾਈ ਜਾਂਦੇ ਨੇ, ਉਹ ਕੜਾਹ ਵੀ ਖਾਈ ਜਾਂਦੇ ਨੇ, ਪਕੌੜੇ ਵੀ ਖਾਈ ਜਾਂਦੇ ਨੇ, ਤੇ ਟੈਸਟ ਕਰਦੇ ਨੀ। ਪਤਾ ਚਲੋ ਕੈਨੇਡਾ ਦੇ ਵਿੱਚ ਕਿਉਂਕਿ ਮੈਡੀਕਲ ਇਲਾਜ ਫ੍ਰੀ ਹੈ, ਚੈੱਕ ਕਰ ਲੈਂਦੇ ਨੇ। ਤੁਸੀਂ ਕੁਛ ਸ਼ੂਗਰ ਦੇ ਬਾਰੇ ਨਟ ਸ਼ੈਲ ਜਿਹੜੇ 5-7 ਮਿੰਟ ਦੇ ਵਿੱਚ ਦੱਸੋ ਤੇ ਤੁਹਾਡਾ ਬਹੁਤ ਬਹੁਤ ਤੁਹਾਡਾ ਥੈਂਕਸ ਹੈ। ਹਾਂਜੀ
ਹਾਂਜੀ, ਯੈਸ, ਥੈਂਕ ਯੂ ਸੋ ਮਚ। ਯੈਸ, ਸ਼ੂਗਰ ਕਾਫੀ ਇੰਪੋਰਟੈਂਟ ਟਾਪਿਕ ਹੈਗਾ, ਬਿਕਾਜ਼ ਖਾਸ ਕਰਕੇ ਆਪਾਂ ਸਾਊਥ ਏਸ਼ੀਅਨ ਕਮਿਊਨਿਟੀ, ਇੰਡੀਆ, ਪਾਕਿਸਤਾਨ ਜੋ ਵੀ ਹੈ, ਆਪਾਂ ਨੂੰ ਥੋੜਾ ਹਾਇਰ ਰਿਸਕ ਹੈਗਾ ਜਸਟ ਜਨੈਰਿਕਲੀ ਸਪੀਕਿੰਗ। ਬਟ ਇਹਦਾ ਇਹ ਨੀ ਮਤਲਬ ਵੀ ਜੇ ਮੇਰੇ ਫਾਦਰ ਨੂੰ ਜੇ ਮੇਰੇ ਮਦਰ ਨੂੰ ਸ਼ੂਗਰ ਆ ਵੀ ਮੈਨੂੰ 100% ਹੋਊਗੀ, ਦੈਟਸ 100% ਇਨਕਰੈਕਟ। ਵੀ ਕੋਈ ਨਾ ਸ਼ੂਗਰ ਤੋਂ ਚਖਾ ਲਓ, ਦਵਾਈ ਤਾਂ ਲੈਣੀ ਹੈ, ਬਿਕੋਜ਼ ਉਹਨਾਂ ਨੂੰ ਵੀ ਸੀ, ਇੱਦਾਂ ਨੀ। ਸੋ ਨੰਬਰ 1, ਮੇਰੇ ਕੋਲ ਕਲਾਕ ਵੀ ਲੱਗੇ ਰਿਹਾ, ਸੋ ਓਵਰ ਦਾ ਨੈਕਸਟ ਆਈ ਥਿੰਕ 7 ਮਿੰਟ ਆਪਾਂ ਥੋੜਾ ਸ਼ੂਗਰ ਬਾਰੇ ਗੱਲ ਕਰਾਂਗੇ। ਨੰਬਰ 1, ਸ਼ੂਗਰ ਕੀ ਹੈ? ਕੀ ਹੈ ਸ਼ੂਗਰ? ਇਜ ਜਸਟ ਸ਼ੂਗਰ, ਜਿੱਦਾਂ ਆਪਾਂ ਮਿੱਠਾ ਖਾਂਦੇ ਹਾਂ, ਇਹਦੇ ਆਪਣੇ ਜੀਭ ਨੂੰ ਮਿੱਠੀ ਲੱਗਦੀ ਹੈ। ਔਰ ਜਿਹੜੇ ਆਪਾਂ ਕਾਰਬੋਹਾਈਡਰੇਟ ਖਾਂਦੇ ਹਾਂ ਲਾਈਕ ਬ੍ਰੈਡ, ਰੋਟੀ, ਰਾਈਸ, ਆਲੂ, ਪਾਸਤਾ, ਮੈਦਾ, ਇਹ ਜਿਹੀਆਂ ਚੀਜ਼ਾਂ, ਉਹ ਆਪਣੇ ਮਿੱਠੀਆਂ ਤਾਂ ਨਹੀਂ ਲੱਗਦੀਆਂ ਜੀਭ ਨੂੰ, ਪਰ ਜਦੋਂ ਆਪਾਂ ਖਾਂਦੇ ਹਾਂ ਉਹ ਅੰਦਰ ਜਾ ਕੇ ਸ਼ੂਗਰ ਬਣਦੀਆਂ। ਸੋ ਈਵਨ ਜੋ ਆਪਾਂ ਖਾਂਦੇ ਹਾਂ ਲਾਈਕ ਲੱਸੀ ਡੱਬੇ ਨਾਲ ਕੁੱਕੀ ਆਪਾਂ ਖਾਂਦੇ ਹਾਂ, ਉਹ ਸਾਈਡ ਤੇ ਹਮੇਸ਼ਾ ਉਹਨਾਂ ਨੇ ਪਾਇਆ ਹੁੰਦਾ ਕਿੰਨਾ ਫੈਟ ਆ, ਕਿੰਨਾ ਪ੍ਰੋਟੀਨ ਆ, ਤੇ ਕਿੰਨਾ ਸ਼ੂਗਰ ਐਂਡ ਕਾਰਬੋਹਾਈਡਰੇਟ ਹੈਗਾ। ਸੋ ਤੁਸੀਂ ਹਮੇਸ਼ਾ ਦੇਖ ਸਕਦੇ ਵੀ ਕਿੰਨਾ ਕਿੰਨਾ ਹੈਗਾ, ਜੇ ਤੁਸੀਂ ਉਹ ਨੰਬਰ ਦੇਖੋਗੇ ਤੁਸੀਂ ਹੈਰਾਨ ਹੋਗੇ ਵੀ ਦੋ ਚੀਜ਼ਾਂ ਜਿਹੜੇ ਸਿਮਿਲਰ ਟੇਸਟ ਆ, ਇੱਕ ਬਹੁਤ ਜ਼ਿਆਦਾ ਕਾਰਬੋਹਾਈਡਰੇਟ ਐਂਡ ਸ਼ੂਗਰ ਹੈਗੀ ਆ। ਪੜ੍ਹਨਾ ਚਾਹੀਦਾ ਥੋੜਾ ਬਹੁਤ, ਤਾਂ ਹੀ ਉਹਨਾਂ ਨੇ ਲਿਖਿਆ ਵੀ ਦੈਨ ਆਪਾਂ ਨੂੰ ਪਤਾ ਲੱਗ ਸਕਦਾ। ਕਈ ਲੋਕ ਕਹਿੰਦੇ ਮਿੱਠਾ ਤਾਂ ਮੈਂ ਦੁੱਖ ਨਹੀਂ ਖਾਂਦਾ, ਪਰ ਹਾਂ ਜ਼ਰੂਰ ਮੈਂ 8 ਰੋਟੀਆਂ ਐਵਰੀਡੇ ਖਾਣਾ, ਉਹ ਵੀ ਸ਼ੂਗਰ ਹੈਗੀ ਆ। ਸੋ ਨੰਬਰ 2, ਸ਼ੂਗਰ ਇਹ ਚੀਜ਼ ਆ, ਸ਼ੂਗਰ ਐਂਡ ਕਾਰਬੋਹਾਈਡਰੇਟ, ਇਹ ਆਪਾਂ ਕੇਅਰ ਕਿਉਂ ਕਰਦੇ ਆ? ਬਿਕਾਜ਼ ਕੀ ਹੁੰਦਾ ਇਸ, ਆਪਾਂ ਸ਼ੂਗਰ ਖਾਂਦੇ ਆ ਉਹ ਇਨਸੁਲਿਨ ਦੇ ਨਾਲ ਆਪਣੇ ਸੈਲਸ ਦੇ ਵਿੱਚ ਜਾਂਦੀ ਹੈ, ਤੇ ਆਪਣੀ ਬਾਡੀ ਪੈਨਕ੍ਰੀਅਸ ਇਨਸੁਲਿਨ ਬਣਾਉਂਦੀ ਹੈ। ਠੀਕ ਆ, ਆਪਾਂ ਸ਼ੂਗਰ ਜਾਂ ਕਾਰਬੋਹਾਈਡਰੇਟ ਖਾਈ ਜਾਂਦੇ ਆ, ਉਹ ਇਨਸੁਲਿਨ ਦੇ ਜਾਂਦੀ ਹੈ, ਐਵਰੀਥਿੰਗ ਇਜ਼ ਗੁੱਡ। ਬਟ ਓਵਰ ਟਾਈਮ ਜੇ ਮੈਂ ਸ਼ੂਗਰ ਜ਼ਿਆਦਾ ਖਾ ਰਿਹਾ, ਮੇਰੀ ਬਾਡੀ ਜ਼ਿਆਦਾ, ਆਫਕੋਰਸ ਮੈਨੂੰ ਇਨਸੁਲਿਨ ਜ਼ਿਆਦਾ ਚਾਹੀਦੀ ਹੈ, ਬਾਡੀ ਦੇ ਜਾਂਦੀ ਹੈ, ਅਵੈਂਚੁਅਲੀ ਬਾਡੀ ਇੰਨੀ ਨਹੀਂ ਦਿੰਦੀ, ਬੰਦ ਨਹੀਂ ਕਰਦੀ ਇਨਸੁਲਿਨ, ਇਨਸੁਲਿਨ ਤਾਂ ਬਣੀ ਜਾਂਦੀ ਹੈ, ਪਰ ਆਪਣੀ ਬਾਡੀ ਇਨਸੁਲਿਨ ਤੋਂ ਰੈਜ਼ਿਸਟੈਂਟ ਹੋ ਜਾਂਦੀ ਹੈ, ਵੀ ਉਹ ਇਨਸੁਲਿਨ ਇੰਨੀ ਕੰਮ ਨਹੀਂ ਕਰਦੀ। ਫਿਰ ਕੀ ਹੁੰਦਾ, ਥੋੜੀ ਜਿਹੀ ਸ਼ੂਗਰ ਆਪਣੇ ਖੂਨ ਚ ਰਹਿ ਜਾਂਦੀ ਹੈ, ਨੋ ਪ੍ਰੋਬਲਮ। ਓਵਰ ਟਾਈਮ ਉਹ ਰੈਜ਼ਿਸਟੈਂਸ ਵਧੀ ਜਾਂਦੀ ਹੈ, ਜ਼ਿਆਦਾ ਸ਼ੂਗਰ ਰਹੀ ਜਾਂਦੀ ਹੈ, ਉਹ ਸ਼ੂਗਰ ਹੌਲੀ ਹੌਲੀ ਜਿਹੜੇ ਆਪਣੇ ਸਮਾਲ ਆਰਟਰੀਜ਼ ਦਾ, ਆਈਸ, ਕਿਡਨੀਜ਼ ਐਂਡ ਨਰਵਸ, ਉਹਨੂੰ ਡੈਮੇਜ ਕਰ ਸਕਦੇ ਆ। ਪਲੱਸ ਜਿਹੜੇ ਆਪਣੇ ਵੱਡੇ ਆਰਟਰੀਜ਼ ਆ, ਜਿਹੜੇ ਹਾਰਟ ਐਂਡ ਬ੍ਰੇਨ ਨੂੰ ਜਾਂਦੇ ਆ, ਉਹਨੂੰ ਡੈਮੇਜ ਕਰ ਸਕਦੇ ਆ। ਤਾਂ ਹੀ ਜਿਹਨਾਂ ਨੂੰ ਵੀ ਸ਼ੂਗਰ ਆ, ਅਸੀਂ ਕਹਿੰਦੇ ਹਾਂ ਐਵਰੀ ਈਅਰ ਤੁਸੀਂ ਅੱਖਾਂ ਨੂੰ ਚੈੱਕ ਕਰਾਓ, ਬਿਕਾਜ਼ ਉਹ ਜਿਹੜੇ ਆਈ ਡਾਕਟਰ ਆ ਉਹ ਪਿੱਛੇ ਆਪਣੇ ਆਈਜ਼ ਦੇ ਆਰਟਰੀਜ਼ ਦੇਖ ਸਕਦੇ ਵੀ ਉੱਥੇ ਸ਼ੂਗਰ ਤਾਂ ਨਹੀਂ ਡਿਪੋਜ਼ਿਟ ਹੋ ਰਹੀ। ਤੇ ਅਸੀਂ ਕਹਿੰਦੇ ਹਾਂ ਵੀ ਆਪਣੇ ਪੈਰ ਨੂੰ ਵੀ ਲਾਈਕ ਵੀ ਯੂਜ਼ਲੀ ਚੈੱਕ ਵਿਦ ਅ ਮੋਨੋਫਿਲਮੈਂਟ, ਵੀ ਪੈਰ ਸੁਣਦੇ ਨਹੀਂ ਹੈਗੇ ਲੋਕਾਂ ਦੇ ਜਿਹਨਾਂ ਨੂੰ ਸ਼ੂਗਰ ਆ। ਐਂਡ ਆਲਸੋ ਜਿਹੜਾ ਕਿਡਨੀ ਆ, ਵੀ ਚੈੱਕ ਇਨ ਦਾ ਬਲੱਡ ਟੈਸਟ ਐਂਡ ਯੂਰਿਨ ਵੀ ਉਹਨਾਂ ਦੇ ਕਿਡਨੀ ਚ ਪ੍ਰੋਟੀਨ ਤਾਂ ਨਹੀਂ ਲੀਕ ਹੋ ਰਹੀ, ਦੈਟਸ ਅ ਅਰਲੀ ਸਾਈਨ। ਐਂਡ ਲੇਟਰ ਜਿਹੜੇ ਵੱਡੇ ਆਰਟਰੀਜ਼ ਦਾ ਹਾਰਟ ਐਂਡ ਬ੍ਰੇਨ ਨੂੰ ਜਾਂਦੇ, ਉਹਦੇ ਨਾਲ ਹਾਰਟ ਅਟੈਕ ਐਂਡ ਸਟ੍ਰੋਕ ਹੋ ਸਕਦਾ। ਤਾਂ ਆਪਾਂ ਸ਼ੂਗਰ ਬਾਰੇ ਕੇਅਰ ਕਰਦੇ, ਕਈ ਪੇਸ਼ੈਂਟ ਨੂੰ ਸ਼ੂਗਰ ਹੈਗੇ ਆਪਾਂ ਕਹਿੰਦੇ ਮੈਂ ਤਾਂ ਵਧੀਆ ਫੀਲ ਕਰਦਾ, ਮੇਰੀ 3 ਮਹੀਨੇ ਵਾਲੀ ਬਾਹਰ ਆਉਂਦੀ ਹੈ, ਪਰ ਮੈਂ ਤਾਂ ਬਹੁਤ ਸਟਰੋਂਗ ਆ, ਤਕੜਾ, ਮੈਂ ਕੰਮ ਵੀ ਬਹੁਤ ਕਰਦਾ, ਪਰ ਪ੍ਰੋਮਿਸ ਤੁਹਾਨੂੰ ਨਹੀਂ ਕੁਛ ਫੀਲ ਹੋਣਾ ਆਰਟਰੀਜ਼, ਅਨਲੈਸ ਇਟਸ ਟੂ ਲੇਟ, ਫਿਰ ਇੱਕਦਮ ਬਲੋਕੇਜ, ਹਾਰਟ ਅਟੈਕ, ਫਿਰ ਤੁਹਾਨੂੰ 10-12 ਦਵਾਈ ਸ਼ੁਰੂ ਹੋਣੀ ਹੈ। ਤੁਸੀਂ ਪਹਿਲਾਂ ਹੀ ਜੇ ਆਪਣਾ ਚੈੱਕ ਕਰਾਓਗੇ, ਐਂਡ ਚੈੱਕ ਕਰਾਉਣ ਤੋਂ ਪਹਿਲਾਂ ਜਦੋਂ ਆਪਾਂ ਲਾਈਕ ਆਪਣੇ ਖੇਡ ਦਾ ਜੇ ਆਪਣੇ ਫੈਮਿਲੀ ਮੈਂਬਰਸ ਦਾ, ਉਹਨਾਂ ਨੂੰ ਕਹੋ ਵੀ ਠੀਕ ਆ, ਸ਼ੂਗਰ ਤੁਸੀਂ ਖਾ ਸਕਦੇ ਆ, ਰੋਟੀ ਖਾ ਸਕਦੇ ਆ, ਰਾਈਸ ਖਾ ਸਕਦੇ, ਪਰ ਹਿਸਾਬ ਨਾ ਖਾਓ, ਲਾਈਕ ਜ਼ਿਆਦਾ ਨਾ ਖਾਓ, ਵੀ ਪਹਿਲਾਂ ਹੀ ਤੁਹਾਨੂੰ ਪ੍ਰੋਬਲਮ ਨਾ ਹੋਵੇ। ਨੈਕਸਟ, ਉਹਨੂੰ ਡਾਇਗਨੋਸ ਕਰਨ ਲਈ ਜਸਟ ਸੀ ਅ ਡਾਕਟਰ, ਡਜ਼ਨਟ ਮੀਨ ਤੁਸੀਂ ਐਵਰੀ 3 ਮੰਥ ਬਲੱਡ ਚੈੱਕ ਕਰਾਓ ਵੀ ਜੇ ਤੁਹਾਨੂੰ ਸ਼ੂਗਰ ਨਹੀਂ ਹੈਗੀ, ਉਹ ਵੀ ਟੂ ਮੱਚ ਆ। ਐਟਲੀਸਟ ਐਵਰੀ ਈਅਰ ਤੁਸੀਂ ਆਪਣਾ ਫਿਜ਼ੀਕਲ ਕਰਾ ਲਿਆ ਕਰੋ, ਉਹਦੇ ਚ ਉਹ ਬੇਸਡ ਆਫ ਯੋਰ ਏਜ ਐਂਡ ਰਿਸਕ ਫੈਕਟਰਸ, ਤੁਹਾਡਾ ਬਲੱਡ ਟੈਸਟ ਵੀ ਕਰੋਗੇ, ਉਹਦੇ ਚ ਪਤਾ ਲੱਗਦਾ ਸ਼ੂਗਰ, ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ, ਯੂਜਲੀ ਉਹਦੇ ਸਿੰਪਟਮਸ ਨਹੀਂ ਹੁੰਦੇ। ਹਾਂ, ਕਈ ਵਾਰੀ ਭੁੱਖ ਜ਼ਿਆਦਾ ਲੱਗਦੀ ਹੈ, ਵਾਸ਼ਰੂਮ ਜ਼ਿਆਦਾ ਆਉਂਦਾ, ਪਰ ਨਾਟ ਆਲਵੇਜ਼। and then je apne ko time hai ta main hor vi dass
haan ji haan ji haan ji haan ji doctor pe zaruri hai
to so eh apa gal kiti hai vi sugar jehda sugar ki hai sugar hunda mitha and carbohydrate je tusi pehla hi ghat khaoge edda nahi vi zero khana par je pehla like moderation de vich khaoge koi vi cheez apa moderation ch khane theek hai even apa kele je do khan ek do khane theek hai je apa hun 12 13 kela kele khaiye ode na potassium badh diya even pani ਪਾਣੀ ਇੰਨਾ ਵਧੀਆ ਪਰ ਜੇ ਆਪਾਂ ਦੋ ਇੱਕ ਦੋ ਤਿੰਨ ਲੀਟਰ ਪੀਏ ਠੀਕ ਹੈ ਜੇ ਆਪਾਂ 12-13 ਲੀਟਰ ਪੀਏ ਉਹਦੇ ਨਾਲ ਆਪਣੀ ਸੋਡੀਅਮ ਘੱਟ ਜਾਂਦੀ ਹੈ ਐਵਰੀਥਿੰਗ ਇਜ਼ ਲਾਈਕ ਦੈਟ ਈਵਨ ਆਪਾਂ ਐਕਸਰਸਾਈਜ਼ ਐਕਸਰਸਾਈਜ਼ ਕਿੰਨੀ ਵਧੀਆ ਚੀਜ਼ ਆ ਆਪਾਂ ਇੱਕ ਦੋ ਘੰਟੇ ਐਕਸਰਸਾਈਜ਼ ਕਰੀਏ ਵਧੀਆ ਹੁਣ ਜੇ ਮੈਂ 12-13 ਘੰਟੇ ਐਕਸਰਸਾਈਜ਼ ਕਰਾਂ ਦੈਨ ਆਫਕੋਰਸ ਮੇਰੀ ਮਸਲਸ ਨੂੰ ਡੈਮੇਜ ਹੋਊਗੀ ਇਹ ਉਹ ਹਾਰਮ ਮੀ ਸੋ ਸੇਮ ਵਿਦ ਸ਼ੂਗਰ ਪਹਿਲਾਂ ਹੀ ਘੱਟ ਖਾਓ ਗੈਟ ਇਟ ਚੈੱਕਡ ਹੁਣ ਜੇ ਆਪਣੀ ਸ਼ੂਗਰ ਡਾਕਟਰ ਨੇ ਕਿਹਾ ਵੀ ਜ਼ਿਆਦਾ ਰਾਈਟ ਉਹਦਾ ਮਤਲਬ ਕੀ ਆ ਵੀ ਇੱਕ ਹੁੰਦੀ ਹੈ ਫਾਸਟਿੰਗ ਸ਼ੂਗਰ ਇੱਕ ਹੁੰਦੀ ਹੈ ਰੈਂਡਮ ਸ਼ੂਗਰ ਐਂਡ ਇੱਕ ਹੁੰਦੀ ਹੈ 3 month ਵਾਲੀ ਸ਼ੂਗਰ ਜਿਹਨੂੰ ਆਪਾਂ ਹੀਮੋਗਲੋਬਿਨ A1C ਕਹਿੰਦੇ ਆ ਤੇ ਉਹ ਦੈਟ ਹੀਮੋਗਲੋਬਿਨ A1C ਜਿਹੜੀ 3 month ਸ਼ੂਗਰ ਦੈਟਸ ਅ ਗੁੱਡ ਵੇ ਟੂ ਚੈੱਕ ਸ਼ੂਗਰ ਬਿਕਾਜ਼ ਇਟ ਡਜ਼ਨਟ ਮੈਟਰ ਮੈਂ ਕੱਲ ਕੀ ਖਾਧਾ ਇਸ ਹਫ਼ਤੇ ਕੀ ਖਾਧਾ ਇਹ 3 month ਐਵਰੇਜ ਕੱਢੀ ਹੁੰਦੀ ਹੈ ਬਲੱਡ ਟੈਸਟ ਦੇ ਵਿੱਚ ਤੇ ਉਹ ਆਪਾਂ ਲੈਸ ਦੈਨ 6 ਚਾਹੁੰਦੇ ਹਾਂ ਜੇ ਤਾਂ ਲੈਸ ਦੈਨ 6 ਆ ਯੂਰ ਗੁੱਡ ਜਦੋਂ 6 to 6.5 ਹੋ ਜਾਂਦੀ ਹੈ ਉਦੋਂ ਅਸੀਂ ਕਹਿੰਦੇ ਓਕੇ ਤੁਸੀਂ ਬੋਰਡਰ ਲਾਈਨ ਤੇ ਆ ਹੁਣੀ ਤੁਸੀਂ ਦੱਬ ਕੇ ਪਰਹੇਜ਼ ਕਰੋ ਕਿ ਜੇ ਨਹੀਂ ਕਰੋਗੇ ਹੌਲੀ 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 ਉਹ ਇਨਸੂਲਿਨ ਰੈਜ਼ਿਸਟੈਂਸ ਵਧੀ ਜਾਣੀ ਹੈ ਫਿਰ ਤੁਹਾਨੂੰ ਜਦ ਤੱਕ ਦਵਾਈ ਲੈਣੀ ਪੈਣੀ ਆ ਤੇ ਜਿਹੜੇ ਲੋਕੀ ਦਵਾਈ ਨਹੀਂ ਪਹਿਲਾਂ ਸ਼ੁਰੂ ਕਰਦੇ ਵੀ ਕੋਈ ਨਾ ਕੋਈ ਮੈਨੂੰ ਹਲੇ ਲੋੜ ਹੀ ਮੈਂ ਨਹੀਂ ਖਾਣਾ ਚਾਹੁੰਦਾ ਦਵਾਈ ਤਾਂ ਮੈਂ ਸੁਣਿਆ ਪੱਕੀ ਲੱਗ ਜਾਂਦੀ ਹੈ ਉਹਨਾਂ ਦੀ ਜੇ ਪਹਿਲਾਂ ਨਹੀਂ ਸ਼ੁਰੂ ਕਰਦੇ ਦਵਾਈ ਉਹ ਫਿਰ ਬਾਅਦ ਚ ਦਵਾਈ ਕੰਮ ਵੀ ਨਹੀਂ ਕਰਦੀ 2-3 ਦਵਾਈਆਂ ਜਾਂ ਇਨਸੂਲਿਨ ਲੈਣੀ ਪੈਂਦੀ ਹੈ ਇੱਕ ਇੰਪੋਰਟੈਂਟ ਟੌਪਿਕ ਇਹ ਆ ਵੀ ਮੈਂ ਦੇਖਿਆ ਹੁਣ ਮੈਨੂੰ ਦੱਸਦਾ ਹੋ ਗਿਆ ਪ੍ਰੈਕਟਿਸ ਕਰਦੀ ਨੂੰ ਨੈਚੁਰਲੀ ਕੋਈ ਦਵਾਈ ਨਹੀਂ ਲੈਣਾ ਚਾਹੁੰਦਾ ਈਵਨ ਮੀ ਮੈਂ ਜੇ ਤੁਸੀਂ ਹੁਣ ਮੈਨੂੰ ਕਹੋਗੇ ਇਹ ਚੀਜ਼ ਦੀ ਦਵਾਈ ਲਓ ਨੈਚੁਰਲੀ ਮੈਂ ਚਾਹੁੰਦਾ ਵੀ ਦਵਾਈ ਤੋਂ ਬਿਨਾਂ ਜੇ ਠੀਕ ਹੋਵੇ ਤਾਂ ਵਧੀਆ ਹਾਊਐਵਰ ਜੇ ਸ਼ੂਗਰ ਆ ਬਿਕਾਜ਼ ਇਟਸ ਕੌਜ਼ਡ ਬਾਈ ਇਨਸੂਲਿਨ ਰੈਜ਼ਿਸਟੈਂਸ ਜੇ ਨਹੀਂ ਛੇਤੀ ਆਪਾਂ ਇਹਨੂੰ ਥੱਲੇ ਲਿਆ ਸਕਦੇ ਓਨਾ ਹੀ ਫਾਇਦਾ ਜੇ ਆਪਾਂ ਦਵਾਈ ਨਾ ਲਿਆ ਗਏ ਦੈਟਸ ਫਾਈਨ ਜੇ ਆਪਾਂ ਡਾਇਟ ਐਕਸਰਸਾਈਜ਼ ਦੱਬ ਕੇ ਕਰੀਏ ਉਹਦੇ ਨਾਲ ਜਿਹਦੇ ਨਾਲ ਵੀ ਤੁਸੀਂ 3 ਮਹੀਨੇ ਦੇ ਵਿੱਚ ਉਹ ਨੰਬਰ ਲਿਆ ਸਕਦੇ 6 foot ਥੱਲੇ ਓਨਾ ਹੀ ਤੁਹਾਨੂੰ ਫਾਇਦਾ ਸੋ ਮੇਰਾ ਇਹ ਪਰਪਸ ਇਹ ਕਹਿਣ ਦਾ ਮਤਲਬ ਹੈ ਵੀ ਲੈਟਸ ਸੇ ਤੁਹਾਡੇ ਡਾਇਟ ਤੁਸੀਂ ਕਿਹਾ ਚਾਹੋ ਓਕੇ ਮੇਰੀ ਸ਼ੂਗਰ ਆਈ ਹੈ 6.5 ਤੇ ਡਾਕਟਰ ਨੇ ਕਿਹਾ ਦਵਾਈ ਸ਼ੁਰੂ ਕਰ ਲਓ ਤੁਸੀਂ ਕਿਹਾ ਨਹੀਂ ਮੈਂ ਸ਼ੂਗਰ ਜ਼ਿਆਦਾ ਖਾਣਾ ਮੈਨੂੰ 3 ਮਹੀਨੇ ਦੇ ਦਿਓ ਡਾਇਟ ਐਕਸਰਸਾਈਜ਼ ਕਰਨੀ ਦੈਟਸ ਫਾਈਨ ਪਰ ਦੈਨ ਤੁਸੀਂ 3 ਮਹੀਨੇ ਨੂੰ ਚੈੱਕ ਕਰੋ ਜੇ ਤਾਂ ਨਹੀਂ ਘਟੀ ਤੁਸੀਂ ਡਾਇਟ ਐਕਸਰਸਾਈਜ਼ ਤਾਂ ਕਰੀ ਜਾਓ ਬਟ ਤੁਸੀਂ ਦਵਾਈ ਵੀ ਸ਼ੁਰੂ ਕਰ ਲਓ ਦਵਾਈ ਬਾਅਦ ਚ ਬੰਦ ਵੀ ਹੋ ਸਕਦੀ ਹੈ ਐਂਡ ਲੋਟ ਆਫ ਪੀਪਲ ਡੋਨਟ ਨੋ ਸੋਚਦੇ ਵੀ ਇੱਕ ਵਾਰੀ ਦਵਾਈ ਸ਼ੁਰੂ ਹੋ ਗਈ ਵੀ ਸ਼ੂਗਰ ਦੀ ਬਲੱਡ ਪ੍ਰੈਸ਼ਰ ਦੀ ਕੋਲੈਸਟ੍ਰੋਲ ਦੀ ਵੀ ਹਮੇਸ਼ਾ ਖਾਣੀ ਪੈਣੀ ਆ ਦੈਟਸ ਨਾਟ ਟਰੂ ਜੇ ਤੁਸੀਂ ਲਾਈਕ ਹੋਰ ਚੀਜ਼ਾਂ ਨਾਲ ਵੀ ਘਟਾ ਸਕਦੇ ਆ ਮੇਨ ਥਿੰਗ ਬੀਂਗ ਡਾਇਟ ਐਕਸਰਸਾਈਜ਼ ਐਂਡ ਵੇਟ ਲਾਸ ਕਾਫੀ ਲੋਕਾਂ ਦੀ ਦਵਾਈ ਬੰਦ ਵੀ ਹੁੰਦੀ ਹੈ ਪਰ ਤੁਸੀਂ ਆਪਣੇ ਆਪ ਨਾ ਬੰਦ ਕਰੋ ਐਂਡ ਤੁਸੀਂ ਜੇ ਡਾਕਟਰ ਕਹਿ ਰਹੇ ਵੀ ਸ਼ੁਰੂ ਕਰ ਲਓ ਆਈ ਥਿੰਕ ਯੂ ਸ਼ੁਡ ਬਿਕਾਜ਼ ਬਹੁਤ ਲੋਕੀ ਆਈ ਸੀ ਲਾਈਕ ਮਤਲਬ ਦਵਾਈ ਨਹੀਂ ਲੈਂਦੇ ਤੇ ਆਲਟੀਮੇਟਲੀ ਉਹਨਾਂ ਦੀ ਸ਼ੂਗਰ ਬਸ ਵਧੀ ਜਾਂਦੀ ਹੈ ਐਂਡ ਲਾਈਕ ਯੂ ਸੈਡ ਉਹਦੇ ਨਾਲ ਉਹਨਾਂ ਨੂੰ ਹਾਰਟ ਅਟੈਕ ਐਂਡ ਸਟ੍ਰੋਕ ਵੀ ਹੋ ਸਕਦਾ
ਹਾਂਜੀ ਡਾਕਟਰ ਸਾਹਿਬ ਮੇਰੇ ਖਿਆਲ ਤੁਸੀਂ ਕਾਫੀ ਕੁਛ ਜਾਣਕਾਰੀ ਦਿੱਤੀ ਇਹਦਾ ਚਾਹੇ ਤੁਸੀਂ ਘੰਟਾ ਪ੍ਰੋਗਰਾਮ ਕਰੀ ਜਾਓ ਪਰ ਮੈਂ ਦੂਸਰਾ ਵੀ ਪ੍ਰੋਗਰਾਮ ਕਰਨਾ ਸੋ ਤੁਸੀਂ ਮੈਨੂੰ ਟਾਈਮ ਦਿੱਤਾ ਤੁਸੀਂ ਐਡਵਾਈਸ ਕੀਤਾ ਤੁਸੀਂ ਗਾਈਡ ਕੀਤਾ ਬਹੁਤ ਬਹੁਤ ਤੁਹਾਡਾ ਥੈਂਕਸ
ਥੈਂਕ ਯੂ ਸੋ ਮਚ
ਸੋ ਪਿਆਰੇ ਸਰੋਤਿਓ ਇਹ ਸੀਗੇ ਡਾਕਟਰ ਅੰਕੁਸ਼ ਗੋਇਲ ਜਿਹੜੇ ਕਿ BNC ਅਰਜੈਂਟ ਕੇਅਰ ਦੇ ਵਿੱਚ ਇੰਚਾਰਜ ਨੇ ਹੋਰ ਵੀ ਉੱਥੇ ਡਾਕਟਰ ਨੇ ਡਾਕਟਰ ਅਲ ਸ਼ਾਵੀ ਨੇ ਇਰਾਕ ਤੋਂ ਡਾਕਟਰ ਸ਼ਿਵਾ ਕੁਮਾਰ ਨੇ ਸ੍ਰੀਲੰਕਾ ਤੋਂ ਡਾਕਟਰ ਗਿੱਲ ਨੇ ਡਾਕਟਰ ਕਿਮੀ ਨੇ ਸੋ ਇਸ ਤਰ੍ਹਾਂ ਸਾਡੇ ਉੱਥੇ ਫਾਰਮੇਸੀ ਵੀ ਹੈ ਸੋ ਜੇ ਤੁਸੀਂ ਕੋਈ ਸੈਕਿੰਡ ਓਪੀਨੀਅਨ ਲੈਣੀ ਹੋਵੇ ਪੇਸ਼ੈਂਟ ਦੇ ਬਿਲਕੁਲ ਨਹੀਂ ਜਾਂਦੇ ਮੈਂ ਤੁਹਾਨੂੰ ਹੁਣ ਦੱਸਦਾ ਨਾ ਵੀ ਇਹ ਨਾ ਸੋਚੋ ਕਿ ਤੁਹਾਡੇ ਪੇਸ਼ੈਂਟ ਲੈਣ ਲਈ ਇਹਨਾਂ ਨੂੰ ਆਉਣ ਦੀ ਲਾਈਨ ਲਿਆਉਣੇ ਆ ਕਿਉਂਕਿ ਇਹ ਤਾਂ ਪਹਿਲਾਂ ਹੀ ਬਹੁਤ ਬਿਜ਼ੀ ਨੇ ਤਾਂ ਸਿੰਪਲ 100% ਇਮਾਨਦਾਰੀ ਨਾਲ ਕਹਿਣਾ ਇਹ ਸੇਵਾ ਭਾਵ ਦੇ ਨਾਲ ਹੀ ਰੇਡੀਓ ਤੇ ਆ ਕੇ ਸਾਨੂੰ ਗਾਈਡ ਕਰਦੇ ਨੇ ਐਂਜਲ ਗੋਇਲ ਮੇਰਾ ਪ੍ਰੋਗਰਾਮ ਦੇਖ ਰਹੇ ਨੇ ਯੰਗ ਬੱਚੇ ਨੇ ਮੇਰੇ ਖਿਆਲ ਕੈਨੇਡਾ ਤੋਂ ਪੜ੍ਹ ਕੇ ਗਏ ਨੇ ਜੇ ਮੈਂ ਗਲਤ ਨਾ ਹੋਵਾਂ ਸੋ ਇਹ ਮੇਰਾ ਪ੍ਰੋਗਰਾਮ ਦੇਖ ਰਹੇ ਨੇ ਥੈਂਕ ਯੂ ਵੈਰੀ ਮੱਚ ਐਂਜਲ ਸੋ ਲਓ ਆਪਾਂ ਹੁਣ ਵਾਪਸ ਆਪਣੇ ਟੌਪਿਕ ਤੇ ਆਉਂਦੇ ਹਾਂ ਕਿ ਰੋਜ਼ਾਨਾ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਕਿਹੋ ਜਿਹੀਆਂ ਅਸੀਂ ਐਕਟੀਵਿਟੀਜ਼ ਕਰਦੇ ਹਾਂ ਤੇ ਕਿਹੋ ਜਿਹੀਆਂ ਕਰਨੀਆਂ ਚਾਹੀਦੀਆਂ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਸਰੀਰ ਹੈ ਨਾ ਇਟਸ ਏ ਕੰਬੀਨੇਸ਼ਨ ਆਫ 2 ਥਿੰਗਸ ਮਾਇੰਡ ਐਂਡ ਬਾਡੀ ਜਾਂ ਸੋਲ ਐਂਡ ਬਾਡੀ ਬਾਡੀ ਕੀ ਹੈ ਇਹ ਸਾਡਾ 5 ਭੌਤਿਕ ਸਰੀਰ ਹੈ ਜਿਹਦੇ ਵਿੱਚ ਨਾੜੀਆਂ ਵੀ ਨੇ ਮਾਸ ਵੀ ਹੈ ਬ੍ਰੇਨ ਵੀ ਹੈ ਕਿਡਨੀ ਵੀ ਹੈ ਹਾਰਟ ਵੀ ਹੈ ਆਈਜ਼ ਵੀ ਨੇ ਲੀਵਰ ਵੀ ਹੈ ਸੋ ਮੈਨੀ ਥਿੰਗਸ ਇਹ ਸਭ ਫਿਜ਼ੀਕਲ ਨੇ ਇਹਨੇ ਮਿੱਟੀ 'ਚ ਮਿਲਣਾ ਹੀ ਮਿਲਣਾ ਸੋ ਇਹਨਾਂ ਚੀਜ਼ਾਂ ਨੂੰ ਚਲਾਉਣ ਦੇ ਲਈ ਚਾਹੇ ਬ੍ਰੇਨ ਹੈ ਕੁਛ ਇੱਕ ਤਾਕਤ ਹੈ ਉਸ ਤਾਕਤ ਦੇ 3 ਬੇਸਿਕ ਫੰਕਸ਼ਨ ਨੇ ਐਕਟੀਵਿਟੀਜ਼ ਨੇ ਕਿ ਸਾਡਾ ਬ੍ਰੇਨ ਜਾਂ ਸਾਡਾ ਮਾਈਂਡ ਕਹਿ ਲਓ, ਸਾਡੀ ਆਤਮਾ ਕਹਿ ਲਓ, ਰਫ ਤਰੀਕੇ ਨਾਲ, ਮੈਂ ਡੀਪ ਚ ਜਾਊਂਗਾ ਉਹ ਕਿਸੇ ਦਿਨ ਫੇਰ ਗੱਲ ਕਰ ਲਾਂਗੇ, ਉਹ ਹਰ ਸਮੇਂ ਕੁਛ ਨਾ ਕੁਛ ਸੋਚਦਾ ਰਹਿੰਦਾ, ਥਿੰਕਿੰਗ। ਜੇ ਸਾਡੀ ਥਿੰਕਿੰਗ ਖਤਮ ਹੋ ਗਈ ਨਾ, ਅਸੀਂ ਡੈਡ ਹੋ ਜਾਵਾਂਗੇ। ਫੇਰ ਫੀਲਿੰਗ, ਉਹੀ ਸਾਡਾ ਜਿਹੜਾ ਬ੍ਰੇਨ ਹੈ ਕੁਛ ਨਾ ਕੁਛ ਮਹਿਸੂਸ ਕਰ ਰਿਹਾ, ਸਾਨੂੰ ਭੁੱਖ ਲੱਗੀ ਹੈ, ਗਰਮੀ ਹੈ, ਠੰਡ ਹੈ, ਗੁੱਸਾ ਹੈ, ਇਹ ਫੀਲ ਹੈ। ਤੇ ਵਿਲਿੰਗ, ਫੇਰ ਕੋਈ ਨਾ ਕੋਈ ਸਾਡੀ ਇੱਛਾ ਪੈਦਾ ਹੋ ਜਾਂਦੀ ਹੈ। ਸੋ ਤਿੰਨ ਜਿਹੜੀਆਂ ਐਕਟੀਵਿਟੀਜ਼ ਨੇ, ਥਿੰਕਿੰਗ, ਫੀਲਿੰਗ, ਵਿਲਿੰਗ, ਇਹ ਸਾਡੇ ਬ੍ਰੇਨ ਦੇ ਵਿੱਚ ਜਾਂ ਸਾਡੇ ਮਾਈਂਡ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ, ਜਿਹਨੂੰ ਅਸੀਂ ਮੈਂਟਲ ਐਕਟੀਵਿਟੀਜ਼ ਕਹਿੰਦੇ ਹਾਂ। ਦੇਖ ਲਓ, ਦੋਨਾਂ ਚੀਜ਼ਾਂ ਨੂੰ ਮਿਲਾ ਕੇ ਸਾਨੂੰ ਇਹ ਮਨੁੱਖਾ ਜਨਮ ਮਿਲਿਆ, ਜਿਹਨੂੰ ਅਸੀਂ ਆਦਮੀ ਕਹਿੰਦੇ ਹਾਂ। ਆਦਮੀ, ਆਦਮੀ, ਆਦਮ, ਜੇ ਦਮ ਆ ਗਿਆ, ਸਾਹ ਆ ਗਿਆ ਤਾਂ ਆਦਮੀ ਆ, ਨਹੀਂ ਮਿੱਟੀ ਆ। ਹਮ ਆਦਮੀ ਹੈ ਇੱਕ ਦਮੀ, ਮੋਹਲਤ ਮਰਤ ਨਾ ਜਾਣੀ। ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਵੀ ਆਰ ਏ ਹਿਊਮਨ ਬੀਂਗ ਆਫ ਏ ਸਿੰਗਲ ਬ੍ਰੈਥ, ਨੋਬਡੀ ਨੋਜ਼ ਵੈਨ ਅਵਰ ਡੈਥ ਵਿਲ ਕਮ, ਕਿਸੇ ਨੂੰ ਨਹੀਂ ਪਤਾ ਮੌਤ ਕਦੋਂ ਆਊਗੀ। ਸੋ ਇਸ ਕਰਕੇ ਸਾਡਾ ਜਿਹੜਾ ਸਰੀਰ ਮਿਲਿਆ ਨਾ, ਜਾਨਵਰਾਂ ਦਾ ਵੀ ਸਰੀਰ ਹੁੰਦਾ, ਉਹਨਾਂ ਦਾ ਵੀ ਬ੍ਰੇਨ ਹੁੰਦਾ, ਉਹ ਵੀ ਸੋਚਦੇ ਨੇ, ਉਹ ਵੀ ਫੀਲ ਕਰਦੇ, ਉਹਨਾਂ ਦੀ ਵੀ ਇੱਛਾ ਹੁੰਦੀਆਂ, ਪਰ ਉਹਨਾਂ ਦੀਆਂ ਲਿਮਿਟਡ ਹੁੰਦੀਆਂ ਨੇ। ਸਾਡੀਆਂ ਜਿਹੜੀਆਂ ਇੱਛਾਵਾਂ ਨੇ, ਸਾਡੀ ਜਿਹੜੀ ਫੀਲਿੰਗ ਹੈ, ਉਹ ਬੜੀਆਂ ਬਾਸ ਨੇ। ਦੇਖ ਲਓ, ਇਸ ਕਰਕੇ ਅਸੀਂ ਮਨ ਦੇ ਮਗਰ ਲੱਗ ਕੇ ਆਪਣੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਬਤੀਤ ਕਰਦੇ ਹਾਂ। ਕਿਹਾ ਜਾਂਦਾ ਕਿ ਉਹ ਗਾਫਲ ਹੋ ਕੇ ਸੁੱਤਾ ਹੈ, ਬੇਫਿਕਰ ਹੋ ਕੇ ਸੁੱਤੇ, ਜਿਵੇਂ ਆਪਾਂ ਹੋਟਲ 'ਚ ਜਾਂਦੇ ਹਾਂ ਨਾ, ਹੈ ਨਾ, ਉਹਦੇ ਵਿੱਚ ਕੀ ਜੇ ਸਾਨੂੰ ਇਹ ਨਹੀਂ ਪਤਾ ਵੀ ਸਵੇਰੇ ਕਮਰਾ ਖਾਲੀ ਕਰਨਾ ਪਊਗਾ। ਕਈ ਤਾਂ ਖਾਲੀ ਕਰਨ ਲਈ ਤਿਆਰੀ ਕਰਦੇ, ਵੀ ਆਪਣਾ ਅਟੈਚੀ ਪੈਕਅਪ ਕਰਦੇ ਨੇ, ਕਈ ਆਰਾਮ ਨਾਲ ਪੈਂਦੇ ਨੇ, ਫਿਰ ਥੱਲਿਓ ਫੋਨ ਆਉਂਦਾ, ਭਾਈ ਸਾਹਿਬ 11 ਵਜ ਗਏ, ਚੈੱਕ ਆਊਟ ਦਾ ਟਾਈਮ ਹੋ ਗਿਆ। ਇਸੇ ਤਰ੍ਹਾਂ ਜਿਹੜੀ ਮੌਤ ਹੈ, ਜਿਹੜਾ ਬੰਦਾ ਮੌਤ ਨੂੰ ਨਹੀਂ ਯਾਦ ਕਰਦਾ, ਆਪਣੀ ਜ਼ਿੰਦਗੀ ਦੇ ਉਦੇਸ਼ ਨੂੰ ਨਹੀਂ ਸਮਝਦਾ ਕਿ ਮੇਰੀ ਜ਼ਿੰਦਗੀ ਦਾ ਉਦੇਸ਼ ਕੀ ਹੈ, ਉਹ ਬੇਫਿਕਰ ਹੋ ਕੇ ਆਪਣਾ ਖਾ ਲਿਆ ਪੀ ਲਿਆ, ਬਸ ਬੱਚੇ ਜੰਮ ਲਏ, ਨਿੰਦਿਆ ਚੁਗਲੀ ਕਰ ਲਈ, ਲੜਾਈਆਂ ਕਰਦੇ ਹਾਂ, ਇਹੀ ਗੱਲਾਂ ਕਰ ਕਰਕੇ ਜ਼ਿੰਦਗੀ ਬਰਬਾਦ ਕਰੀ ਜਾਂਦਾ, ਅਖੀਰ 'ਚ ਫੂਕ ਨਿਕਲ ਜਾਂਦੀ ਹੈ। ਲੋਕ ਉਹਦੀਆਂ ਗੱਲਾਂ ਕਰਦੇ ਨੇ ਵੀ ਸਾਰੀ ਜ਼ਿੰਦਗੀ ਬਰਬਾਦ ਕਰਤੀ, ਨਾ ਮਾਂ ਦਾ ਖਿਆਲ ਰੱਖਿਆ, ਨਾ ਪਿਓ ਦਾ ਖਿਆਲ ਰੱਖਿਆ, ਠੱਗੀ ਠੋਰੀ ਝੂਠ ਫਰੇਬ ਬੇਈਮਾਨੀ ਕੀਤੀ, ਉਹ ਜ਼ਿੰਦਗੀ 'ਚ ਖੱਟ ਕੇ ਕੀ ਗਿਆ, ਜਾਣਾ ਤਾਂ ਖਾਲੀ ਹੱਥ ਪੈਣਾ। ਇਸੇ ਕਰਕੇ ਕਿਹਾ ਜਾਂਦਾ ਕਿਉਂ ਗਾਫਲ ਹੋ ਕੇ ਸੁੱਤਾ ਏ, ਅੱਖਾਂ ਮਿੱਟੀ ਐ ਇਨਸਾਨ, ਜਾਗ ਕੇ ਆਪਣਾ ਕੰਮ ਮੁਕਾ ਲੈ, ਜਿਸ ਵਿਚ ਆਇਆ ਵਿਚ ਜਹਾਂ। ਸੋਚੋ ਅਸੀਂ ਦੁਨੀਆਂ ਚ ਕੀ ਕਰਨ ਆਏ ਆ, ਇਹ ਵੇਲਾ ਫਿਰ ਹੱਥ ਨਹੀਂ ਆਉਣਾ, ਤੂੰ ਪਛਤਾਏਗਾ ਇਨਸਾਨ। ਸੋਚ ਕੇ ਦੇਖ ਲੋ, ਸਾਡੇ ਮਾਂ ਬਾਪ, ਦਾਦੇ ਪੜਦਾਦੇ ਕਿੱਥੇ ਨੇ, ਗੁਆਂਢੀ ਯਾਰ ਦੋਸਤ ਕਿੱਥੇ ਨੇ, ਸਭ ਇੱਥੇ ਛੱਡ ਗਏ। ਇਸ ਦੁਨੀਆਂ ਦੇ ਅੰਦਰ ਬੰਦੇ 4 ਦਿਨਾਂ ਦਾ ਤੂੰ ਮਹਿਮਾਨ, ਲਾਈਫ ਇਜ਼ ਟੂ ਸ਼ਾਰਟ, ਲਾਈਫ ਇਜ਼ ਟੂ ਸ਼ਾਰਟ। ਇਸ ਕਰਕੇ ਇਹਦਾ ਫਾਇਦਾ ਉਠਾ ਲੋ। ਮਾਨਸ ਜਨਮ ਅਮੋਲਕ ਪਾਇਆ, ਇਸ ਦਾ ਮਿਲਣਾ ਨਹੀਂ ਆਸਾਨ, ਫੇਰ ਤੁਹਾਨੂੰ ਮੁੜ ਕੇ ਜ਼ਿੰਦਗੀ ਮਿਲ ਜੂਗੀ, ਇਹਦੀ ਕੋਈ ਗਰੰਟੀ ਨਹੀਂ। ਕਿਉਂਕਿ ਰਾਤ ਗਵਾਈ ਸੋਏ ਕੇ, ਦਿਵਸ ਗਵਾਇਆ ਖਾਏ, ਹੀਰਾ ਜੈਸਾ ਜਨਮ ਥਾ ਕੌਡੀ ਬਦਲੇ ਜਾਏ। ਵੀ ਹੈਵ ਏ ਪ੍ਰੈਸ਼ੀਅਸ ਲਾਈਫ, ਇਹ ਵਾਰ ਵਾਰ ਨਹੀਂ ਮਿਲਦੀ। 184 ਜੂਨ ਸਵਾਈ, ਮਾਨਸ ਕੋ ਪ੍ਰਭੂ ਦੀ ਬੜਿਆਈ, ਇਸ ਪੌੜੀ ਤੇ ਜੋ ਨਰ ਚੁੱਕੇ, ਸੋ ਆਏ ਜਾਏ ਦੁੱਖ ਪਾਏਗਾ। ਮਨੁੱਖਾ ਸਰੀਰ ਮਿਲਿਆ ਸੀ, ਕੋਈ ਫਾਇਦਾ ਉਠਾ ਲਓ, ਚੰਗੇ ਕੰਮ ਕਰ ਲਓ, ਤਾਂ ਕਿ ਤੁਹਾਨੂੰ ਲੋਕ ਯਾਦ ਰੱਖਣ। ਯਾਦ ਤਾਂ ਰੱਖਣਗੇ ਚੰਗੇ ਕੰਮਾਂ ਕਰਕੇ ਜਾਂ ਮਾੜੇ ਕੰਮਾਂ ਕਰਕੇ। ਅੱਜ ਗੁਰੂ ਨਾਨਕ ਸਾਹਿਬ ਨੂੰ, ਮੀਰਾ ਬਾਈ ਨੂੰ, ਪਲਟੂ ਸਾਹਿਬ ਨੂੰ, ਮੁਹੰਮਦ ਸਾਹਿਬ ਨੂੰ, ਜੀਸਸ ਕ੍ਰਾਈਸਟ ਨੂੰ ਕਿਉਂ ਲੋਕ ਯਾਦ ਕਰਦੇ ਨੇ? ਕਿਸੇ ਸੇਠ ਨੂੰ ਤਾਂ ਯਾਦ ਕਰਦੇ ਨਹੀਂ। ਕਿਉਂਕਿ ਜਿਹੜੀ ਸਾਡਾ ਮਨੁੱਖੀ ਜੀਵਨ ਦਾ ਪਰਪਸ ਸੀਗਾ, ਉਹਨੂੰ ਅਸੀਂ ਸਮਝ ਕੇ ਉਹਦੇ ਮੁਤਾਬਕ ਅਸੀਂ ਢਾਲਿਆ ਨਹੀਂ। ਜੇ ਅਸੀਂ ਮਨੁੱਖੀ ਜੀਵਨ ਦਾ ਉਦੇਸ਼ ਸਮਝ ਕੇ ਉਹਦੇ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕਰ ਲਈਏ, ਤਾਂ ਸਾਡੀ ਜ਼ਿੰਦਗੀ ਹੈ ਵਧੀਆ ਨਿਕਲੂਗੀ। ਨਹੀਂ ਤਾਂ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ। ਜਨਮਾਂ ਚ ਕੁੱਤੇ, ਘੋੜੇ, ਕੁੱਤੇ, ਜਾਨਵਰ ਬਣ ਕੇ ਆ ਗਏ, ਫੇਰ ਆ ਗਏ ਕਿ ਕੋਈ ਚੰਗੇ ਕੰਮ ਕੀਤੇ ਸੀ ਤਾਂ ਮਨੁੱਖਾ ਜਨਮ ਮਿਲ ਗਿਆ, ਹਾਲੇ ਫੇਰ ਅਸੀਂ ਕੁੱਤੇ ਦੇ ਕੁੱਤੇ, ਪੁੱਠੇ ਦੇ ਪੁੱਠੇ ਕੰਮ ਕਰੀ ਜਾਂਦੇ ਹਾਂ। ਜਿੰਨਾ ਪਿੱਛੇ ਤੁਸੀਂ ਦਿਨ ਰਾਤ ਹੇਰਾ ਫੇਰੀਆਂ ਕਰਦੇ ਹੋ, ਝੂਠ ਫੇਰ ਕਰਦੇ ਹੋ, ਸਵੇਰ ਤੋਂ ਲੈ ਕੇ ਸ਼ਾਮ ਤੱਕ ਭੱਜੇ ਫਿਰਦੇ ਹੋ, ਦੁਕਾਨ ਖੋਲਣੀ ਹੈ, ਪੇਸ਼ੈਂਟ ਲਾਉਣੇ, ਮਸਾਲੇ ਵੇਚਣੇ ਨੇ, ਉਧਰ ਕਰਨਾ, ਰਿਸ਼ਵਤ ਲੈਣੀ ਹੈ, ਜਾਂਦਾ ਖਾਲੀ ਹੱਥ ਕੀ ਹੈ? ਜਿਨ੍ਹਾਂ ਨਾਲ ਜਨਾਨੀ ਨਾਲ ਪਿਆਰ ਕਰਦਾ ਸੀ, ਮਾਂ ਬਾਪ ਪਿਆਰ ਕਰਦੇ, ਬੱਚੇ ਕਹਿੰਦੇ ਸੀ ਮੈਂ ਇਹਦੇ ਬਿਨਾ ਰਹਿਣਾ ਨਹੀਂ। ਸੋਚ ਕੇ ਦੇਖ ਲੋ, ਜਿੱਦਣ ਮੌਤ ਹੁੰਦੀ ਹੈ ਨਾ, ਜਾਂਦੀ ਬਾਰੀ ਡਰਾਉਣਾ ਬਣ ਗਿਆ, ਹੱਥ ਨੀ ਲਾਉਂਦੇ ਡਰਦੇ। ਉਹ ਡੈਡ ਬਾਡੀ ਨੂੰ ਕੋਈ ਡਰਾਉਂਦਾ ਨੀ, ਕਿਸੇ ਭੂਤੀ ਨਾਲ ਫਾੜੀ ਨਾ ਲਵੇ। ਜਿਨ੍ਹਾਂ ਲਈ ਤੂੰ ਪਾਪ ਕਮਾਏ ਕਿੱਥੇ ਨੇ ਤੇਰੇ ਘਰ ਦੇ? ਉਹਨੂੰ ਪੁੱਛੋ ਭਾਈ ਸਾਹਿਬ दिन रात तू बैंक के पैसे बधाई गया, एक मकान दो मकान चार मकान प्रॉपर्टियां ले लिया, ले लिया विदेश भेजता इधर भेजता, अज इन्हां लई तू पर टुट टुट के मरदा सी, वो तेन हाथ नहीं लाउंदे, तेन फटाफट रामबाग छड के आउंदे ने। सो इस करके जिंदगी जिहड़ी है ना साडी बड़ी प्रेशियस है। सो हुण रोजाना जिहड़ी जिंदगी दे विच असीं की करदे आ, देखो सवेर तो लैके शाम तक जे फिजिकल गल करिए प्रैक्टिकल छोटी छोटी गल्लां ने, मैं कोई लिख के नहीं लिया, जो कुछ देखिया। सवेरे उठते हैं, उठ के जेडे मेरे वर्गे ने, चलो मेरे वर्ग का नहीं, जो यंग बच्चे ने अजकल की होया, कदे चिट्टा नक च पा लैंदे ने, कदे टीका ला लैंदे ने, कदे दारू पी लैंदे ने, कदे सिगरटां दे सुट्टे ला लैंदे, अखबार पढ़ने भी आ पाकिस्तान की लड़ाई लग गई, आ ईरान चो भी लग गई, सू कख नहीं मिलना। थोड़ा जरूर तुसी ज्ञान रखो, पर इहदे मगर क्यों करी जांदे हो, ना तुसी ट्रंप नूं जानदे हो, ना तुसी उहनूं बिल लादेन नूं जानदे हो, ना मोदी नूं जानदे हो, खबरां जी पढ़ी जांदे उधर टाइम खराब करन नालों दो मिनट परमात्मा दी भगती भी कर लो, फिर नहाउंदे नहीं। देखो रात नूं की आ, खा लिया पी लिया, खा के ना पै जांदे घराड़े मरी जांदे आ। मैं खुद अपनी गलती तस्लीम कर रहा, मैं भी नहीं करदा सी, मेरे वाइफ हमेशा दोनों टाइम ब्रश करदी सी, मैं कहा सी रात नूं करनी कीड़ा सवेरे करना ही है, पर महसूस किया जो करन लग्या हुण गुजारा ही नहीं। दो बारी ब्रश करो, क्योंकि जो रात नूं खाधा दंदां च फसेंदा उपर लग्या हुंदा, जिन्नी मर्जी कुरली करोगे ब्रश नाल साफ करोगे मुंह चो स्मैल वधिया आऊगी ना, तुहानूं फिर डाक्टर दे जाके क्लीनिंग करवाउणी पैंदी है। सवेरे उठ के ब्रश करो, नहाउंदे ही नहीं असीं पंज पंज दिन। आ साडे कनेडा च घा है, जे घा नूं गर्मियां च पानी नाल दईए ना सुक जांदा, चिट्टा हो जांदा, तो उहनूं पानी देण दी लोड़ है। इसे तरह जो साडा शरीर है, जदों असीं उहनूं पानी ठंडे ठंडे पानी से नहाना चाहिए, जदों पानी लाउने आ तां शरीर दे विच फ्रैशनेस आउंदी है, चमड़ी तैयार हुंदी है, चमड़ी च जिहड़े रिंकल्स पैने शुरू हो जांदे ने। फिर एक्सरसाइज नहीं करदे, सवेरे उठ के चाह पी ली सोफे ते, अजकल सोफे बड़े बर्बाद करदे ने, सोफे हरेक दे घर ने, टीवी लग्या वा जां तां क्रिकेट मैच बैठे लंबे देखी जांदे आ, वी उहने पंजा मारता, उहने छिक्का मारता, आह आउट हो गया, ओह आउट हो गया, चिप्स ढिड ते रख लैंदे आ, हांजी जाओ चाह मंगा ली वारी वारी, जां बर्फी खा ली, जां होर जलेबियां खा लियां, लड्डू खा ले, उत्थे पै पै खाई जाणे ते पेट हौली हौली ऐं करके वधी जांदा उपर, फिर उहदे नाल बीमारियां लग गईआं, शूगर हो जांदी, किडनी दी बीमारी, कोलेस्ट्रोल हो जांदी है, वड्डे हो जांदे। सो इस करके सानूं एक्सरसाइज करन दी वी लोड़ है, डेली करो। मैं जे टाइम नहीं मिलता घट्टो घट्ट पौड़ियां ही चढ़ लो 10-15, घट्टो घट्ट हेकअप्स भी कर लो, कोई योगा ही कर लो, कोई गली के चक्कर ही कर लो, पर असीं करदे ही नहीं, कोई टाइम नहीं मिलता। टाइम फिर एक दिन चंगा मिलना, फिर तुहाडे हथ पैर नहीं होने, फिर तुहानूं अग दे सपुरद किया जाना। सो वह टाइम कढ़न की लोड़ है। फिर डायट असीं किस तरह की करनी है, डायट इज वेरी इंपोर्टेंट, क्योंकि सात्विक भोजन जदों असीं अपने ढिड दे विच ठंडी बीयर बर्फ पा के वाइन पीने आ, ते नाल गर्म गर्म चिकन खाने आ, ते भाई साहब साडियां जिहड़ियां नाड़ां ने ना उह जम जांदियां, इसे करके बाईपास हुंदा है, इसे करके स्टंट पैंदे ने। पहलां असीं सोचदे नहीं, बाद च असीं डाक्टरां कोले भजदे आ, फिर हथ छाती ते हथ रखी फिरदे आ कि मेरे दा दर्द हुंदा, दर्द होऊगा नहीं। खान तो पहलां सोचो, कहा जांदा जिहड़ा खाना है ना उह हमेशा सात्विक होवे, क्यों? क्योंकि जैसे खावे अन्न तैसा होवे मन। जे आपां मीट दे नाल शराब पीनी आ फिर ललकारे भी दब दब के मार दे ना, जैसा पानी तैसी बाणी, जदों शराब दे फिर गालां भी कढ़ दे, मावां पैरां दे पुलिस वाले बन के लैंदे, लड़ाई झगड़े हुंदे ने। सो हमेशा कोशिश करो कि घर दा खाना खाओ, घरे खाना खाओ। कदे हो गया चलो महीने च कदी वार बाजार चलिया, पर कोशिश करो कि घर दा खाना खाओ, क्योंकि जिहड़ा मां है ना जां घर वाली है उहदे हथ दी दाल रोटी मक्की दी रोटी ते सरों दा साग नाल लस्सी नाल औला जां आपां साखी कहने दाल बनाउने आ काली, उहदा जिहड़ा सवाद हुंदा ना मक्की दी रोटी नाल खाण दा, उह बाजार दे नालों जिथे मर्जी टक्करां मार लो वधिया तों वधिया होटल च, उहदे नालों सवाद मां दी रोटी दा घर वाली रोटी दा ज्यादा वधिया आउंदा है। क्यों? क्योंकि मां दी रोटी बनाई हुई रोटी दे विच प्यार हुंदा, उह कहिंदी आ होर लै लै होर लै लै प्यार करके, पर होटल वाले कहते हां जी बाबू जी होर की लियाईए, बिल वड्डा बनू। सो जिहड़ी होटल दी रोटी है व्यापार हुंदा, मां दी रोटी प्यार हुंदा। जिहड़ी गंगा है हरिद्वार दे विच उहदे पानी नूं पवित्र क्यों मन्ने जांदा, कदे सोचिए? पवित्र इस करके मन्ने जांदा क्योंकि गंगा दे तट दे उत्ते हर वक्त भजन सिमरन रब दी बंदगी हुंदी है। लंगर दी दाल गुरुद्वारा साहब का प्रसाद क्यों चंगा लगता है? क्योंकि उत्थे श्रद्धा दे नाल प्यार दे नाल रब नूं याद करके बनाया जाता है। सो कहिंदा मेरा मतलब यह है कि जदों भी अपने घर भी तुसीं खाना तैयार करो ना, उन्हूं प्रसाद बनाओ। प्रसाद किवें बनूगा कि जेड़ी मां भैन खाना तैयार करती है वह बजाय ड्रामे देखन करनी गुस्से च भी आदमी ने आ नहीं किता चुगलियां फोन ते करन नालों रब दा नाम जपदे जपदे जे खाना तुसी तैयार करोगे प्रसाद बन जूगा। फिर खुशी खुशी उन्हूं परोसो। जदों असी खिज के परोसदे हां भी आ गया बापू आ गया, पहले तो बापू नहीं मान बापू ही खिजे रहिंदे ने बिना मतलब टोकी जांदे ने ते एवें बच्चों नूं बच्चों का डर बच्चों नूं करन दे उन्हां नूं मिसगाइड करदे ने ते वह भी बेचारे बच्चे बोलते नहीं कोई डरते मारे नूं सस वह चुप करके परोस दिंदी है जो प्यार नाल श्रद्धा नाल परोसदी नहीं तो फिर प्रसाद कित्थों बनूगा। फिर तीजी गल असी हाले टेबल ते रखते ही नहीं थाली च पाया नहीं मजा लगता रब का शुक्र किया हो सच्चे पातशाह दी दुनिया भुखी सौंदी है जूक चो कट के खांदी है आपां नूं तां दाल भी मिल गई सब्जी भी मिल गई प्याज भी मिल गया अचार भी मिल गई आराम नाल कुर्सी मिल गई फिर भी असीं निशुकरे हां परमात्मा दा कदे थैंक्स नहीं करदे। सो ये गल्लां छोटियां छोटियां ने पर इहदी कीमत बहुत वड्डी है। जिन्ने वड्डे सेठ हो जांदे ने उन्हां नूं टाइम ही नहीं रब का शुक्र करन दा। टंडन साहब मेरा प्रोग्राम अमेरिका तो सुन रहे ने मेरे वड्डे ब्रदर ने साडे बरनाले दे ने बहुत वधिया इन्हां ने स्कूल बनाया बड़े चंगे काम करदे इन्हां दे फादर ने भी एस डी कॉलेज बनाया सीगा जिथे लखां विद्यार्थी पढ़ के गए ने वह मेरा प्रोग्राम सुन रहे ने टंडन साहब जवाहर जी तुहाडा बहुत बहुत थैंक्स। सो गल आपां कर रहे सी कि जदों भी खाना बनाउणा है ना घर दे विच प्यार होना चाहिए मुहब्बत होनी चाहिए सारे टेबल ते बैठ दिओ। दो मिनट उठ के मैनूं याद है मैं लुबलिन च गया सीगा पोलैंड दे विच सानूं उन्हां ने खाने ते बुलाया मैनूं सारियां गल्लां इक चंगी लगी उह कहिंदे वैजीटेरियन है पर जदों असीं खाना खाण लगे सारे गोरे खड़े हो गए ते उन्हां ने रब नूं अखां मीच के याद किया उहदा थैंक्स किया। असीं क्यों नहीं करदे थैंक्स? साडी हिम्मत है भी असीं चाहुंदे आं वाले चलाक आं असीं एडे पैसे असीं कमा ले नौकर रख लिया खाना बना लिया जे रब की मर्जी उल्ट होगी ना असीं यार दाल कन्नी भी तरसांगे बासी रोटी भी नहीं मिलनी। इस करके खाने नूं हमेशा खुशी खुशी बनाओ खुशी खुशी बरताओ ते रब दा खान लगे थैंक्स करो। बुरकी पाउण तों पहलां थैंक्स करो। कई बंदे बुरकी मूंह च पाउंदे हार्ट अटैक हुंदा ऐं डिग पैंदे ने। सो रब दी मौज दे विच रहो अपने आप नूं ज्यादा पूछ ना चको कि मैं पता नहीं कदों की हवा निकल जानी है। सो इस करके खाना जेड़ा है ना हमेशा जिवें मैं कहा कि घर का खाओ वत वत बाजारा च होटलों च पीजा खा लिया तुसी खा के देखो। चलो पीजे दे उत्ते मैं घरे अपने तजर्बा किया जे मैं गलत ना होवां पीजे की जिहड़ी चीज हुंदी है ना मजरेला चीज वह जो तुसी सिटदे हो तो वह जम जाती है नाली दे विच थाली च थाली नूं साफ करके देखो भी जोर ना करनी पैंदी है जो साडे अंदर जांदे जम्मूगी कि नहीं जम्मूगी। अज कदे नूडल्स खा लैंदे आ कदे पास्ता खा लैंदे आ। मैं कंपनियां मेरे ते केस ना करदन करना जी साहब के करदन मेरी इस उम्र च केस करके मेरे तो लौंगे भी की पर इह सच्चाई है। जिहड़ा दाल फुलका है ना ते नाल गंढे ते मुक्की मार के खाने हो उहदा स्वाद अलग है। परौंठी जिहड़ी नून वाली पा के चाह दे नाल खाने उपर बटर लग के उहदा स्वाद अलग है। ਜਦੋਂ ਅਸੀਂ ਬਾਹਲੀਆਂ ਚੀਜ਼ਾਂ ਆਮਲੇਟ ਬਣਾ ਲਿਆ ਚਿਕਨ ਬਣਾ ਲਿਆ ਪਾਸਤਾ ਬਣਾ ਲਿਆ ਹੋਰ ਬਣਾ ਲਿਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਡੇ ਸਰੀਰ ਨੂੰ ਵਧੀਆ ਨਹੀਂ ਹੈਲਥਲੀ ਗੁੱਡ ਨਹੀਂ ਹੈ। ਸੋ ਇਸ ਕਰਕੇ ਹਮੇਸ਼ਾ ਕੋਸ਼ਿਸ਼ ਕਰੋ ਕਿ ਸਾਤਵਿਕ ਭੋਜਨ ਹੀ ਖਾਣਾ ਚਾਹੀਦਾ ਹੈ। ਹੁਣ ਸਾਡੀ ਮੈਂਟਲ ਐਕਟੀਵਿਟੀਜ਼ ਦੀ ਗੱਲ ਹੈ ਕਿ ਜਿਹੜਾ ਸਾਡਾ ਮਾਇੰਡ ਹੈ ਨਾ ਜਿਵੇਂ ਮੈਂ ਕਿਹਾ ਥਿੰਕਿੰਗ ਫੀਲਿੰਗ ਵਿਲਿੰਗ ਇਹ ਸਾਡੀ ਨਸੈਸਿਟੀ ਆ। ਹਰ ਸਮੇਂ ਅਸੀਂ ਕੁਛ ਨਾ ਕੁਛ ਸੋਚਦੇ ਰਹਿੰਦੇ ਹਾਂ ਕੁਛ ਨਾ ਕੁਛ ਅਸੀਂ ਸਾਡੀ ਇੱਛਾ ਹੁੰਦੀ ਹੈ ਤੇ ਉਹਨੂੰ ਫਿਰ ਪੂਰੀ ਕਰਦੇ ਹਾਂ। ਜੋ ਕੁਛ ਵੀ ਅਸੀਂ ਸੋਚਦੇ ਹਾਂ ਨਾ ਅੰਦਰ ਮਾਇੰਡ ਦੇ ਵਿੱਚ ਉਹ ਸਾਡਾ ਐਟੀਚਿਊਡ ਬਣ ਜਾਂਦਾ ਹੈ ਤੇ ਜਦੋਂ ਅਸੀਂ ਐਟੀਚਿਊਡ ਨੂੰ ਐਕਸ਼ਨ ਚ ਬਦਲਦੇ ਹਾਂ ਉਹ ਸਾਡਾ ਬਿਹੇਵੀਅਰ ਬਣ ਜਾਂਦਾ ਹੈ। ਸੋ ਕੋਸ਼ਿਸ਼ ਕਰੀਏ ਜਿਹੜੀ ਸਾਡੀ ਇਨਸਾਈਟ ਸੋਚਣੀ ਹੈ ਨਾ ਉਹ ਹਮੇਸ਼ਾ ਦੋ ਪ੍ਰਕਾਰ ਦੀ ਹੁੰਦੀ ਹੈ। ਮੈਂ ਕਿਤੇ ਕਿਤਾਬ ਚੋਂ ਨਹੀਂ ਪੜਿਆ ਉਹ ਦੋ ਪ੍ਰਕਾਰ ਦੀ ਕੀ ਹੈ। ਇੱਕ ਨੂੰ ਆਪਾਂ PMA ਪੋਜ਼ਿਟਿਵ ਮੈਂਟਲ ਐਕਟੀਵਿਟੀਜ਼ ਤੇ ਦੂਸਰੀ ਨੂੰ ਅਸੀਂ NMA ਨੈਗੇਟਿਵ ਮੈਂਟਲ ਐਕਟੀਵਿਟੀਜ਼ ਕਹਿੰਦੇ ਹਾਂ। ਕਿਉਂਕਿ ਜਦੋਂ ਸਾਡਾ ਪੋਜ਼ਿਟਿਵ ਐਟੀਚਿਊਡ ਹੋਊਗਾ ਪੋਜ਼ਿਟਿਵ ਐਟੀਚਿਊਡ ਕੀ ਹੈ ਕਿ ਘਰ ਵਾਲੀ ਨੇ ਦੁੱਧ ਵਾਲਿਆ ਦੁੱਧ ਗਿਆ ਪਾੜ ਜਾਂ ਤਾਂ ਹੁਣ ਤੁਸੀਂ ਗਾਲਾਂ ਕਰੋਗੇ $20 ਦਾ ਨੁਕਸਾਨ ਕਰਦਾ ਤੂੰ ਦੇਖ ਕੇ ਨਹੀਂ ਕੀਤਾ ਭਾਂਡਾ ਸਾਫ਼ ਨਹੀਂ ਕੀਤਾ ਲੜਾਈ ਕਰ ਲਓ ਘਰ ਚ। ਜਾਂ ਪੋਜ਼ਿਟਿਵ ਰੱਖ ਲਓ ਵੀ ਕੋਈ ਗੱਲ ਨੀ ਭਾਗ ਬਣਿਆ ਦੁੱਧੀ ਪਾੜੇ ਆ ਚੱਲ ਪਨੀਰ ਬਣਾ ਲੂ ਮਟਰ ਪਨੀਰ ਖਾਧਾ ਹੀ ਨੀ
ਇਹ ਪੋਜ਼ਿਟਿਵ ਐਟੀਚਿਊਡ ਹੈ
ਸੋ ਇਸ ਕਰਕੇ ਹਮੇਸ਼ਾ ਆਪਣਾ ਪੋਜ਼ਿਟਿਵ ਐਟੀਚਿਊਡ ਰੱਖੋ ਮਾਨੁਸ ਕੈਸਾ ਚਾਹੀਏ ਮਿੱਟੀ ਜੈਸਾ ਹੋਏ ਕਲੇ ਮਾਨੁਸ ਕੈਸਾ ਚਾਹੀਏ ਮਿੱਟੀ ਜੈਸਾ ਹੋਏ ਆਪਾ ਸੌਂਪੇ ਘੁਮਿਆਰ ਕੋ ਤੋ ਭਲਾ ਕੁਛ ਹੋਏ ਜਿਹੜੀ ਮਿੱਟੀ ਆ ਉਹ ਘੁਮਿਆਰ ਨੂੰ ਮਿੱਟੀ ਸੌਂਪ ਦਿੰਦੇ ਘੁਮਿਆਰ ਗੁੰਨ ਗੁੰਨ ਕੇ ਕਦੇ ਕੌਲੀਆਂ ਬਣਾਉਂਦਾ ਕਦੇ ਪਲੇਟਾਂ ਬਣਾਉਂਦਾ ਕਦੇ ਘੜੇ ਬਣਾਉਂਦਾ ਇਸੇ ਤਰ੍ਹਾਂ ਹੀ ਸਾਨੂੰ ਵੀ ਪਰਮਾਤਮਾ ਦੀ ਰਜ਼ਾ ਵਿਚ ਰਹਿ ਕੇ ਹਮੇਸ਼ਾ ਚੰਗੇ ਤੇ ਪੋਜ਼ਿਟਿਵ ਸੋਚ ਰੱਖਣੀ ਚਾਹੀਦੀ ਹੈ ਕਿਉਂ ਕਿਉਂਕਿ ਆਖਿਰ ਮਰਨਾ ਹੈ ਮੌਤ ਨੇ ਛੱਡਣਾ ਨਹੀਂ ਇਜ਼ ਇਟ ਨਾਟ ਅ ਯੂਨੀਵਰਸਲ ਟਰੁੱਥ ਮਰਨਾ ਤਾਂ ਹਰੇਕ ਨੇ ਆਖਿਰ ਮਰਨਾ ਹੈ ਮੌਤ ਨੇ ਛੱਡਣਾ ਨਹੀਂ ਯਾਰਾ ਕਿਸੇ ਲਈ ਮਰੇ ਤਾਂ ਜਾਣਾ ਆਪਣੀ ਸਵਾਰਥ ਲਈ ਤਾਂ ਹਰੇਕ ਬੰਦਾ ਜੂਈ ਜਾਂਦਾ ਕਿਸੇ ਦੇ ਫਾਇਦੇ ਦੀ ਵੀ ਗੱਲ ਕਰੋ ਕਿਸੇ ਦੀ ਹੈਲਪ ਵੀ ਕਰੋ ਭਲਿਆਂ ਨਾਲ ਕਰਦਾ ਹਰ ਕੋਈ ਭਲਾ ਭਲਾ ਬੁਰਿਆਂ ਨਾਲ ਕਰੇ ਤਾਂ ਜਾਣਾ ਚੰਗਾ ਕੋਈ ਕੰਮ ਕਰਦਾ ਉਹਦੇ ਨਾਲ ਤਾਂ ਆਪਾਂ ਵੀ ਕਰਦੇ ਦੋ ਦਿਨ ਨਾਲ ਨਹੀਂ ਰੋਟੀ ਵਾਲੇ ਤੀਜੇ ਦਿਨ ਆਪਾਂ ਬੁਲਾ ਲੈਂਦੇ ਹਾਂ ਪਰ ਜਿਹੜਾ ਕੋਈ ਨਹੀਂ ਬੁਲਾਉਂਦਾ ਕਿਸੇ ਦੀ ਤੁਹਾਡੇ ਨਾਲ ਕੋਈ ਤੁਹਾਡੇ ਨਾਲ ਮਿਜ਼ਾ ਵੀ ਨਹੀਂ ਮਿਲਦੀ ਉਹਦੀ ਵੀ ਹੈਲਪ ਕਰੋ ਕਿਉਂ ਕਿਉਂਕਿ ਸੋਚ ਕੇ ਦੇਖ ਲਓ ਜਦੋਂ ਅਸੀਂ ਚਾਵਲ ਬਣਾਉਣੇ ਨਾ ਘਰ ਚ ਜੇ ਨਹੀਂ ਬਣਾਏ ਅੱਜ ਦੇਖ ਲਿਓ ਧਿਆਨ ਨਾਲ ਬਣਾਉਣੇ ਤਾਂ ਅਸੀਂ ਹਮੇਸ਼ਾ ਪਰ ਅੱਜ ਮੇਰੀ ਗੱਲ ਨੂੰ ਨੋਟ ਕਰਿਓ ਜਦੋਂ ਅਸੀਂ ਚੌਲਾਂ ਨੂੰ ਰਾਈਸ ਨੂੰ ਪਾਣੀ ਚ ਭਿਓ ਦਿੰਦੇ ਹਾਂ ਨਾ ਤਾਂ ਥੋੜੇ ਚਿਰ ਬਾਅਦ ਦੇਖੋਗੇ ਪਾਣੀ ਦੇ ਉੱਤੇ ਚਿੱਟਾ 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 ਮੈਲ ਆ ਜਾਂਦੀ ਹੈ ਤੇ ਥੱਲੇ ਚੌਲ ਸਾਫ਼ ਹੋ ਜਾਂਦੇ ਨੇ ਇਸੇ ਤਰ੍ਹਾਂ ਹੀ ਜਿਹੜਾ ਸਾਡਾ ਗੁੱਸਾ ਹੈ ਨਾ ਮੇਰੀ ਸੋਚ ਹੈ ਬੀਂਗ ਏ ਸਟੂਡੈਂਟ ਆਫ ਸਾਈਕੋਲੋਜੀ ਜਿਹੜਾ ਗੁੱਸਾ ਸਾਡੇ ਉੱਪਰ ਉੱਪਰ ਚੜਿਆ ਰਹਿੰਦਾ ਪਰ ਅੰਦਰ ਸਾਨੂੰ ਪਤਾ ਹੁੰਦਾ ਅੰਦਰ ਸਾਡੇ ਤੇ ਪਰਮਾਤਮਾ ਦੀ ਰਹਿਮਤ ਹੁੰਦੀ ਹੈ ਕਿਉਂਕਿ ਸਾਨੂੰ ਪਤਾ ਅਸੀਂ ਪਰਮਾਤਮਾ ਦੀ ਅੰਸ਼ ਹਾਂ ਸੋ ਇਸ ਕਰਕੇ ਗੁੱਸਾ ਕਦੇ ਵੀ ਨਾ ਕਰਿਆ ਕਰੋ ਗੁੱਸੇ ਨੂੰ ਗੁੱਸੇ ਨਾਲ ਨਾ ਮਾਰਿਆ ਕਰੋ ਥੋੜਾ ਜਿਹਾ ਸਬਰ ਕਰ ਲਿਆ ਕਰੋ ਇੱਕ ਵਾਰ ਇੱਕ ਸੰਤ ਕੋਲੇ ਫਕੀਰ ਕੋਲੇ ਪਾਠ ਕਰਦਾ ਸਤਸੰਗ ਕਰਦਾ ਕੋਈ ਮੇਰੇ ਵਰਗਾ ਮੂਰਖ ਗਿਆ ਉਹਨੂੰ ਕਹਿੰਦਾ ਸੰਤ ਜੀ ਤੁਸੀਂ ਤਾਂ ਰੋਜ਼ ਹੀ ਐਂ ਭਕਾਈ ਮਾਰੀ ਜਾਂਦੇ ਵੀ ਗੁੱਸਾ ਨਾ ਕਰਿਆ ਕਰੋ ਗੁੱਸਾ ਨਾ ਕਰਿਆ ਕਰੋ ਛੱਡ ਭਰਾ ਯਾਰ ਤੂੰ ਤਾਂ ਐਵੇਂ ਦੋ ਚਾਰ ਗਾਲਾਂ ਕੱਢਤੀਆਂ ਕਹਿੰਦੇ ਤੂੰ ਐਵੇਂ ਡਰਾਮੇਬਾਜ਼ੀ ਕਰਦਾ ਸਤਸੰਗ ਕਰਕੇ ਐਵੇਂ ਉਹ ਕੁਛ ਨਹੀਂ ਬੋਲਿਆ ਉਹ ਘਰੇ ਆ ਗਿਆ ਮੁੰਡਾ ਕਹਿੰਦਾ ਯਾਰ ਮੈਂ ਇਹਦੀ ਇੰਨੀ ਬੇਇੱਜ਼ਤੀ ਕੀਤੀ ਬੋਲਣੀ ਅੱਜ ਚੰਗੀ ਤਰ੍ਹਾਂ ਬੇਇੱਜ਼ਤੀ ਕਰਕੇ ਦੂਜੇ ਦਿਨ ਫੇਰ ਚਲਾ ਗਿਆ ਕਹਿੰਦਾ ਉਹ ਗੱਲ ਸੁਣ ਤੈਨੂੰ ਮੈਂ ਕੱਲ ਵੀ ਤੇਰੀ ਝਾੜ ਤੱਕ ਚੁੰਬ ਕਰਕੇ ਗਿਆ ਸੀ ਤੂੰ ਗੱਲ ਸੁਣਦਾ ਹੀ ਨਹੀਂ ਆ ਲੈਕਚਰ ਜੇ ਕਿ ਉਹਦੇ ਨਾਲ ਵੀ ਗੁੱਸਾ ਨਾ ਕਰਿਆ ਕਰੋ ਗੁੱਸਾ ਨਾ ਕਰਿਆ ਕਰੋ ਗੁੱਸਾ ਨਾ ਕਰਿਆ ਕਰੋ ਤੇ ਗੁੱਸੇ ਦਾ ਮੇਰਾ ਕਿਵੇਂ ਯਾਰ ਚੁੱਪ ਕਰਕੇ ਨੀਵੀਂ ਪਾ ਕੇ ਬੈਠਣ ਦਾ ਕੀ ਫਾਇਦਾ ਉਹ ਚਾਰ ਕੁ ਗਾਲਾਂ ਹੋਰ ਕੱਢਿਆ ਆ ਸੰਤ ਫੇਰ ਨੀ ਕੁਛ ਬੋਲਿਆ ਕਹਿੰਦਾ ਕੋਈ ਨੀ ਬੇਟਾ ਕੁਛ ਹੋਰ ਕਹਿੰਦਾ ਕਹਿ ਲੈ ਕੁਛ ਨੀ ਕਿਹਾ ਤੀਜੇ ਦਿਨ ਫੇਰ ਗਿਆ ਤੀਜੇ ਜਦੋਂ ਜਦੋਂ ਗਿਆ ਤੇ ਸੰਤ ਨੂੰ ਕਹਿੰਦਾ ਮੈਂ ਮਾਫ਼ੀ ਮੰਗਣ ਆਇਆ ਉਹ ਕਹਿੰਦਾ ਕਿਉਂ ਕਹਿੰਦਾ ਮੈਂ ਪਹਿਲੇ ਦਿਨ ਇੰਨੀਆਂ ਗਾਲਾਂ ਕੱਢ ਗਿਆ ਤੁਸੀਂ ਕੁਛ ਬੋਲਿਆ ਨੀ ਦੂਜੇ ਦਿਨ ਵੀ ਗਾਲਾਂ ਕੱਢੀਆਂ ਖੀਚ ਜਾਂਦੇ ਹੋਏ ਕਹਿੰਦਾ ਬੇਟਾ ਕੁਛ ਹੋਰ ਕਹਿੰਦਾ ਕਹਿ ਲੈ ਕਹਿੰਦਾ ਮੈਂ ਸਾਰੀ ਆ ਸੁੱਤਾ ਨੀ ਤੂੰ ਮੈਨੂੰ ਬੇਟਾ ਬੇਟਾ ਕਹੀਏ ਨਾ ਮੈਂ ਤੈਨੂੰ ਗਾਲਾਂ ਕੱਢੀ ਜਾਂਦਾ ਮੈਂ ਤੁਹਾਡੇ ਕੋਲ ਮਾਫ਼ੀ ਮੰਗਣ ਆਇਆ ਸੋ ਗੁੱਸੇ ਨਾਲ ਗੁੱਸਾ ਨਹੀਂ ਖਤਮ ਹੁੰਦਾ ਜਿੰਨਾ ਤੁਸੀਂ ਨੀਵਾਂ ਹੋ ਜਾਓਗੇ ਬੰਦਾ ਤਾਂ ਕਹਿੰਦਾ ਡਰ ਗਿਆ ਡਰਪੋਕ ਹੈ ਮੇਰੇ ਹਿਸਾਬ ਨਾਲ ਜਾਤੀ ਤਜਰਬਾ ਦੱਸਦਾ ਡਰਪੋਕ ਨਹੀਂ ਇਹ ਪਰਮਾਤਮਾ ਦੀ ਇਹ ਤੁਹਾਡੇ ਤੇ ਬਖਸ਼ਿਸ਼ ਹੈ ਤਾਂ ਤੁਸੀਂ ਚੁੱਪ ਰਹਿਣੇ ਹੋ ਮੈਂ ਗੱਲ ਸੁਣੀਆਂ ਸੁਣਾਈਆਂ ਨਹੀਂ ਕਰਦਾ ਆਪਣੇ ਤੇ ਹੰਢਾ ਕੇ ਦੇਖਿਆ ਗੁੱਸੇ ਨਾਲ ਗੁੱਸਾ ਵੀ ਬੜੇ ਵਾਰੀ ਕਰਕੇ ਦੇਖਿਆ ਪਰ ਹੁਣ ਜਦੋਂ ਪਰਮਾਤਮਾ ਦੀ ਰਹਿਮਤ ਹੋ ਗਈ ਨਾ ਤਾਂ ਅਸੀਂ ਇਹ ਗੱਲ ਨੂੰ ਮਹਿਸੂਸ ਕੀਤਾ ਕਿ ਜਿੰਨਾ ਬੰਦਾ ਗੁੱਸੇ ਹੁੰਦੇ ਚੁੱਪ ਕਰ ਜਾਓ ਉਹਨੂੰ ਹੱਸ ਲਓ ਉਹਨੂੰ ਮਾਫ਼ੀ ਕਰ ਲਓ ਉਹਨੂੰ ਕਹਾਂ ਭਾਈ ਸਾਹਿਬ ਤੂੰ ਠੀਕ ਹੈ ਮੈਨੂੰ ਮਾਫ਼ ਕਰ ਦੇ ਮੇਰੇ ਤੋਂ ਗਲਤੀ ਹੋਗੀ ਦੇਖੋ ਪਰਮਾਤਮਾ ਦੀ ਤੁਹਾਡੇ ਤੇ ਬਖਸ਼ਿਸ਼ ਹੋਊਗੀ ਕਿ ਨਹੀਂ ਹੋਊਗੀ ਹੁਣ ਜਿਹੜੀ ਰੋਜ਼ਾਨਾ ਦੀ ਗੱਲ ਕਰਦੇ ਹਾਂ ਸਵੇਰੇ ਉੱਠ ਕੇ ਬਜਾਏ ਅਖਬਾਰ ਪੜ੍ਹਨ ਦੇ ਆ ਸਾਡਾ ਕਿਹੜਾ ਫੋਨ ਸੈੱਲ ਫੋਨ ਜਿਹਾ ਆਇਆ ਇਹਨੇ ਬਰਬਾਦ ਕਰਤੇ ਸਵੇਰੇ ਉੱਠ ਕੇ ਹੀ ਦੇਖਦੇ ਹਾਂ ਫੇਸਬੁੱਕ ਦੇਖਦੇ ਹਾਂ ਮੈਸੇਜ ਦੇਖਦੇ ਹਾਂ ਹਾਂਜੀ ਹੋਰ ਕੋਈ ਕੁਛ ਦੇਖਦੇ ਹਾਂ ਉਹ ਰੱਬ ਦਾ ਉੱਠ ਕੇ ਪਾਠ ਕਰ ਲਓ ਇਹ ਫੋਨਾਂ ਨੇ ਕੀ ਕਰਨਾ ਦੋ ਮਿੰਟ ਚਾਰ ਮਿੰਟ ਰੱਬ ਦੀ ਬੰਦਗੀ ਕਰੋ ਜਿਹਨੇ ਆਪਣੀ ਲਾਈਫ ਦਿੱਤੀ ਹੈ ਕੱਲ ਨੂੰ ਹਵਾ ਨਿਕਲ ਗਈ ਫੇਰ ਕਦੋਂ ਕਰੋਗੇ ਸੋ ਇਸ ਕਰਕੇ ਮੈਂ ਕਹਿੰਦਾ ਅੰਮ੍ਰਿਤ ਵੇਲੇ ਜੋ ਵੀ ਜਾਗੇ ਭਾਗ ਜਾਗਦੇ ਉਸਦੇ ਅੰਮ੍ਰਿਤ ਵੇਲੇ ਜੋ ਵੀ ਜਾਗੇ ਭਾਗ ਜਾਗਦੇ ਸੁੱਤੇ ਜੇ ਬੰਦੇ ਆ ਤੇਨੇ ਬੰਦਗੀ ਨਾ ਕੀਤੀ ਤੇਥੋਂ ਚੰਗੇ ਕੁੱਤੇ ਮੈਂ ਜ਼ਿੰਦਗੀ ਚ ਕਹਿੰਦਾ ਹਮੇਸ਼ਾ ਪਰਮਾਤਮਾ ਦੀ ਸਵੇਰੇ ਉੱਠ ਕੇ ਬੰਦਗੀ ਕਰਨੀ ਚਾਹੀਦੀ ਹੈ ਕਿਉਂ ਕਿਉਂਕਿ ਸਾਡੀ ਜਿਹੜੀ ਲਾਈਫ ਹੈ ਨਾ ਉਹ ਬੜੀ ਪ੍ਰੈਸ਼ੀਅਸ ਹੈ ਅਦਰਵਾਈਜ਼ ਸਾਡੀ ਜ਼ਿੰਦਗੀ ਦਾ ਖੇਡ ਕੀ ਹੈ ਫਰੀਦ ਸਾਹਿਬ ਇੱਕ ਸਬਰੀ ਹੋਏ ਨੇ ਫਰੀਦ ਸਬਰੀ ਉਹਨਾਂ ਨੇ ਕਿਹਾ ਸੀ ਦੇਖ ਫਰੀਦਾ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਡੁੱਲੀ ਮਿੱਟੀ ਹੱਸੀ ਮਿੱਟੀ ਰੋਈ ਖੇਡ ਖੂਡ ਕੇ ਮਿੱਟੀ ਹੋਈ ਆਈ ਤਾਂ ਸਾਡੀ ਜ਼ਿੰਦਗੀ ਦਾ ਡਰਾਮਾ ਜਦੋਂ ਅਸੀਂ ਮਰ ਜਾਂਦੇ ਹਾਂ ਜਿਹੜੇ ਮੁਸਲਿਮ ਵੀਰ ਨੇ ਉਹ ਜ਼ਮੀਨ ਖੋਦ ਕੇ ਸਾਡੀ ਮਿੱਟੀ ਜਿਹੜਾ ਸਾਡਾ ਸਰੀਰ ਰੱਖ ਦਿੰਦੇ ਨੇ ਉਹਦੇ ਉੱਤੇ ਮਿੱਟੀ ਪਾ ਦਿੰਦੇ ਨੇ ਮਿੱਟੀ ਅੱਸੀ ਮਿੱਟੀ ਰੋਈ ਆਹ ਜਿਹੜਾ ਸਾਡਾ ਸਰੀਰ ਹੈ ਮਿੱਟੀ ਕਦੇ ਹੱਸ ਪੈਂਦੇ ਹਾਂ ਕਦੇ ਰੋ ਲੈਂਦੇ ਹਾਂ ਕਦੇ ਅਮੀਰ ਬਣ ਜਾਂਦੇ ਕਦੇ ਗਰੀਬ ਬਣ ਜਾਂਦੇ ਹਾਂ ਖੇਡ ਖੂਡ ਕੇ ਮਿੱਟੀ ਹੋਈ, ਅਖੀਰ ਚਾਹ ਜਿਹੜੀ ਜ਼ਿੰਦਗੀ ਮਿਲੀ ਹੈ ਫਿਰ ਮਿੱਟੀ, ਉਹਨੇ ਮਿੱਟੀ ਹੋਈ ਹੈ ਸਾਡੀ ਸੱਚਾਈ। ਸੋ ਇਸ ਕਰਕੇ ਮਿੱਟੀ ਨੂੰ ਸਮਝ ਕੇ ਸਾਨੂੰ ਸਵੇਰੇ ਸਵੇਰੇ ਉੱਠ ਕੇ ਉਸ ਮਾਲਕ ਦਾ ਸ਼ੁਕਰ ਕਰਨਾ ਚਾਹੀਦਾ, ਬੰਦਗੀ ਕਰਨੀ ਚਾਹੀਦੀ ਹੈ। ਸਿਗਰਟਾਂ ਪੀਣ ਨਾਲੋਂ, ਦਾਰੂ ਦੇ ਪੈਗ ਲਾਉਣ ਨਾਲੋਂ, ਰੇਡੀਓ ਸੁਣਨ ਨਾਲੋਂ, ਅਖਬਾਰ ਸੁਣਨ ਨਾਲੋਂ, ਟੀਵੀ ਆ ਫੋਨ ਫੂਨ ਜੇ ਦੇਖਣ ਨਾਲੋਂ 2-4 ਮਿੰਟ ਉੱਠ ਕੇ ਰੱਬ ਦੀ ਭਗਤੀ ਕਰੋ। ਫਿਰ ਹਰ ਟਾਈਮ ਜਿਹੜੀ ਹੈ ਨਾ ਘਰ ਦੇ ਵਿੱਚ, ਮੈਂ ਆਪਣਾ ਜਾਤੀ ਤਜਰਬਾ ਦੱਸਦਾ, ਜਦੋਂ ਦਾ ਲਾਇਆ ਵੀ ਕੋਈ ਨਾ ਕੋਈ ਧਾਰਮਿਕ ਗੀਤ ਚੱਲਣੇ ਚਾਹੀਦੇ ਨੇ, ਚਾਹੇ ਹਨੂੰਮਾਨ ਚਾਲੀਸਾ ਚੱਲੇ, ਚਾਹੇ ਓਮ ਜੈ ਜਗਦੀਸ਼ ਚੱਲੇ, ਚਾਹੇ ਜਪਜੀ ਸਾਹਿਬ ਦਾ ਪਾਠ ਚੱਲੇ, ਚੱਲਦਾ ਰਹੇ। ਅੱਜ ਕੱਲ੍ਹ ਤਾਂ ਸਾਇੰਸ ਨੇ ਤਰੱਕੀ ਕੀਤੀ ਹੈ, ਲਾ ਦਿਓ ਚੱਲੀ ਜਾਊਗਾ। ਜਦੋਂ ਵੀ ਗੁੱਸਾ ਤੁਹਾਡੇ ਕੰਨ ਚ ਪਊਗਾ, ਗੁੱਸਾ ਠੰਡਾ ਹੋਜੂਗਾ, ਤਾਂ ਉਧਰਲੇ ਪਾਸੇ ਧਿਆਨ ਜਾਊਗਾ। ਇੱਕ ਇੱਕ ਸਕਿੰਟ ਵੀ ਜਾਈਏ, ਜੇ 8 ਘੰਟੇ ਵੀ ਘਰ ਚ ਰਹਿੰਦੇ ਤੁਸੀਂ ਦੇਖ ਲਓ 8-10 ਸਕਿੰਟ ਤਾਂ ਰੱਬ ਕਨੀ ਧਿਆਨ ਗਿਆ ਕਿ ਨਹੀਂ ਗਿਆ। ਸੋ ਇਸ ਕਰਕੇ ਹਰ ਸਮੇਂ ਜਿਹੜਾ ਘਰ ਦੇ ਵਿੱਚ ਸਤਸੰਗ ਕਹਿ ਲਓ, ਖਾਣ ਵੇਲੇ ਵੀ, ਪੀਣ ਵੇਲੇ ਵੀ, ਸੌਣ ਵੇਲੇ ਵੀ, ਜੋ ਕਦੇ ਜਾਗ ਆਊਗੀ ਹੋਊਗੀ, ਦੇਖੋ ਫਿਰ ਸੁਪਨੇ ਵੀ ਚੰਗੇ ਆਉਣਗੇ। ਕਿਉਂਕਿ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮਕੂਜਲੇ ਕੇਤੀ ਛੁੱਟੀ ਨਾਲ। ਅਰਸ਼ਦ ਜੀ ਮੇਰਾ ਪ੍ਰੋਗਰਾਮ ਲਾਹੌਰ ਤੋਂ ਦੇਖ ਰਹੇ ਨੇ, ਬਹੁਤ ਬਹੁਤ ਥੈਂਕਸ। ਤੇ ਨਾਲ ਹੀ ਨਿਰਮਲ ਸਿੰਘ ਜੀ ਸਪੇਨ ਤੋਂ, ਉਹਨਾਂ ਨੇ ਲਿਖਿਆ ਸਪੇਨ ਕਹਿ ਦਿਆ ਕਰੋ, ਸਪੇਨ ਤੋਂ ਮੇਰਾ ਪ੍ਰੋਗਰਾਮ ਦੇਖ ਰਹੇ ਨੇ, ਬਹੁਤ ਬਹੁਤ ਧੰਨਵਾਦ। ਰਮੇਸ਼ ਜੀ, ਜਗਦੀਸ਼ ਜੀ, ਸੋਹਨ ਲਾਲ ਜੀ, ਇਹ ਪ੍ਰੋਗਰਾਮ ਇੰਡੀਆ ਤੋਂ ਦੇਖ ਰਹੇ ਨੇ, ਤੁਹਾਡਾ ਵੀ ਥੈਂਕਸ। ਸੋ ਇਸ ਕਰਕੇ ਜਿੰਨੀ ਨਾਮ ਧਿਆਇਆ, ਧਿਆਉਣਾ ਹੁੰਦਾ ਬਾਰ ਬਾਰ ਰਿਪੀਟ ਕਰਨਾ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮਖੁਜਲੇ ਕੇਤੀ ਛੁੱਟੀ ਨਾਲ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੇ ਆਪਣੀ ਜ਼ਿੰਦਗੀ ਦੇ ਪਰਪਜ਼ ਨੂੰ ਪੂਰਾ ਕਰਨਾ ਤਾਂ ਬਾਰ ਬਾਰ ਰੱਬ ਦੇ ਨਾਂ ਨੂੰ ਤੁਸੀਂ ਯਾਦ ਕਰੋ। ਫਿਰ ਸਮਾਈਲ ਐਟ ਯੂਅਰ ਸੈਲਫ ਇਨ ਦਾ ਮਿਰਰ, ਜਦੋਂ ਵੀ ਸ਼ੀਸ਼ੇ ਮੂਹਰੇ ਖੜੋ ਨਾ, ਸਮਾਈਲ ਦਿਓ। ਐਵੇਂ ਨਾ ਕੰਪਲੇਂਟਾਂ ਕਰੀ ਜਾ ਕੇ ਮੇਰੇ ਝੂਡੀਆਂ ਪੈ ਗਈਆਂ, ਮੇਰੇ ਬਾਲ ਝੜ ਗਏ, ਹਾਂਜੀ ਮੇਰੇ ਗੋਡੇ ਦੁਖਦੇ ਨੇ, ਮੇਰਾ ਮੋਢਾ ਦਰਦ ਕਰਦਾ, ਮੈਨੂੰ ਆਹ ਹੋ ਗਿਆ, ਉਹ ਹੋ ਗਿਆ। ਉਹ ਰੱਬ ਦਾ ਸ਼ੁਕਰ ਕਰੋ ਵੀ ਸਾਨੂੰ ਅੱਖਾਂ ਤੁਹਾਡੀਆਂ ਦੇਖ ਰਹੀਆਂ ਨੇ, ਕੰਨ ਸੁਣ ਰਹੇ ਨੇ, ਮੂੰਹ ਨਾਲ ਬੋਲ ਰਹੇ ਹੋ, ਹੱਥ ਪੈਰ ਚੱਲ ਰਹੇ ਨੇ। ਇਸ ਕਰਕੇ ਰੱਬ ਦਾ ਸ਼ੁਕਰ ਕਰੋ, ਖੁਸ਼ ਹੋਇਆ ਕਰੋ ਵੀ ਮੇਰਾ ਸਰੀਰ ਠੀਕ ਵਧੀਆ। ਤੁਸੀਂ ਝੂਡੀਆਂ ਕਿਉਂ ਲੈਣੀਆਂ ਦੇਖ ਕੇ, ਤੁਸੀਂ ਕੋਈ ਬਾਲ ਗਏ ਜਾਣੇ ਸੀ, ਤੇ ਜੇ ਜਿੰਨਾ ਚਿਰ ਉਹਨਾਂ ਲਈ ਤੁਸੀਂ ਖੁਸ਼ ਹੁੰਦੇ ਸੀ, ਜੇ ਹੈਗੇ ਜਾਂ ਨਹੀਂ ਹੈਗੇ, ਰੱਬ ਦਾ ਸ਼ੁਕਰ ਕਰੋ। ਸੋ ਹਮੇਸ਼ਾ ਖੁਸ਼ ਰੱਖੋ, ਖੁਸ਼ ਰਹੋ। ਕਦੇ ਵੀ ਇਹਦਾ ਕਲੋਕ ਦੇ ਜਦੋਂ ਵੱਜਦੇ ਨੇ 6:30, ਐਂ ਨਹੀਂ ਹੁੰਦੀਆਂ ਸੂਈਆਂ 6:30, ਉਹਨਾਂ ਨੂੰ ਐਵੇਂ ਹਰ ਵਕਤ ਢਿੱਲਾ ਜਾ ਮੂੰਹ ਰੱਖੀ ਰੱਖਣਾ, 6:30 ਦੀਆਂ ਸੂਈਆਂ ਮੂੰਹ ਨਾ ਰੱਖਿਆ ਕਰੋ, ਨਿੱਕੀ ਬਾਉਂਸ ਬਣਾ ਕੇ ਰੱਖਿਆ ਕਰੋ ਵੀ ਜੋ ਕੁਛ ਦਿੱਤਾ ਵਧੀਆ ਮੌਜ ਹੈ, ਵਧੀਆ ਕਾਲਾ ਕਮੀਜ਼ ਪਾ ਕੇ ਆ ਟੌਰ ਹੈ, ਐ ਆਪਾਂ ਕੀ ਦੇਖਣਾ ਵੀ ਮੇਰੇ ਤੇ ਕੋਟ ਹੈ ਕਿ ਨਹੀਂ ਹੈਗਾ। ਸੋ ਇਸ ਕਰਕੇ ਸਮਾਈਲ ਐਟ ਯੂਅਰ ਸੈਲਫ ਇਨ ਦਾ ਮਿਰਰ, ਜਦੋਂ ਵੀ ਸ਼ੀਸ਼ਾ ਦੇਖੋ। ਫਿਰ ਗ੍ਰੈਟੀਚੂਡ, ਗ੍ਰੈਟੀਚੂਡ ਕੀ ਹੈ ਕਿ ਸਾਡਾ ਹਮੇਸ਼ਾ ਪੋਜ਼ਿਟਿਵ ਹੋਣਾ ਚਾਹੀਦਾ ਹੈ। ਕੁਰਾਨ ਸ਼ਰੀਫ ਮੁਸਲਿਮ ਵੀਰਾਂ ਦੀ ਹੋਲੀ ਬੁੱਕ ਹੈ, ਜਿਵੇਂ ਸਾਡਾ ਸਿੱਖ ਭਰਾਵਾਂ ਦਾ ਗੁਰੂ ਗ੍ਰੰਥ ਸਾਹਿਬ ਹੈ, ਹਿੰਦੂਆਂ ਦੀ ਗੀਤ ਹੈ ਕੁਰਾਨ ਸ਼ਰੀਫ। ਕਿਉਂਕਿ ਆਮ ਬੀਂਗ ਏ ਸਟੂਡੈਂਟ ਆਫ ਕੰਪੈਰੇਟਿਵ ਰਿਲੀਜਨ, ਮੈਨੂੰ ਇਹ ਗੱਲ ਯਾਦ ਹੈ ਕਿ ਉਹਦੇ ਵਿੱਚ ਚੈਪਟਰ 53 ਹੈ, ਸੂਰਾ ਨਗਮ ਅਰਬੀ ਭਾਸ਼ਾ ਚ ਹੈ, ਪਰ ਸਾਨੂੰ ਤਾਂ ਇੰਗਲਿਸ਼ ਟਰਾਂਸਲੇਸ਼ਨ ਸਮਝਿਆ ਸੀਗਾ। ਉਹਦੇ ਵਿੱਚ ਮੈਨੂੰ ਚੰਗੀ ਤਰ੍ਹਾਂ ਗੱਲ ਯਾਦ ਆ ਅੱਜ ਵੀ, ਉਹਨੂੰ ਖੁਦਾ ਦੀ ਬਾਣੀ ਕਿਹਾ ਜਾਂਦਾ ਹੈ। ਉਹ ਚ ਕਿਹਾ ਗਿਆ ਕਿ ਜਦੋਂ ਇਨਸਾਨ ਖੁਦਾ ਦੇ ਵਿੱਚ ਪੱਕਾ ਵਿਸ਼ਵਾਸ ਕਰਦਾ ਤੇ ਸ਼ੁਕਰ ਗੁਜ਼ਾਰ ਹੁੰਦਾ ਤਾਂ ਇੱਕ ਦਿਨ ਖੁਦਾ ਉਹਨੂੰ ਜ਼ਰੂਰ ਮਿਲ ਜਾਂਦਾ। ਸੋ ਇਸ ਕਰਕੇ ਸਾਡੀ ਅਪਰੋਚ ਜਿਹੜੀ ਹੈ ਪੋਜ਼ਿਟਿਵ ਹੋਣੀ ਚਾਹੀਦੀ ਹੈ। ਫਿਰ ਫੋਰਗੇਟ ਐਂਡ ਫੋਰਗਿਵ, ਜਿਹੜੇ ਕੋਈ ਪੁਰਾਣੇ ਕਿਸੇ ਨਾਲ ਝਗੜੇ ਬਣੇ ਹੋਏ ਨੇ, ਨਫ਼ਰਤਾਂ ਬਣੀਆਂ ਹੋਈਆਂ, ਬੋਲਚਾਲ ਬੰਦ ਹੋਈ ਵੀ ਹੈ, ਫੋਰਗੇਟ, ਉਹਨੂੰ ਭੁੱਲ ਜਾਓ ਵੀ ਉਹਨੇ ਮੇਰੇ ਨਾਂ ਮਾੜਾ ਕੀਤਾ ਜੀ, ਉਹਨੇ ਮੇਰੇ ਪੈਸੇ ਦੱਬ ਲਏ, ਉਹਨੇ 4,000 ਦੱਬ ਲਿਆ, ਉਹਨੇ 5,000, ਆਪੀ ਭੁਗਤੂਗਾ, ਛੱਡੋ ਭਰਾ, ਉਹਨੀ ਦਾਨ ਕਰ ਦੇ। ਅਸੀਂ ਜਿਹੜਾ ਵੀ ਕਿਸੇ ਨੇ ਸਾਡੇ ਨਾਲ ਜਾਤ ਕੀਤੀ ਹੈ, ਉਹਦੇ ਲਈ ਭੁੱਲ ਜਾਓ ਕਿਉਂ ਕੀਤੀ ਹੈ, ਸਗੋਂ ਖੁੱਲੇ ਦਿਲ ਨਾਲ ਉਹਨੂੰ ਮਾਫ਼ ਕਰ ਦਿਓ। ਜਦੋਂ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਮੇਰੀ ਹੇਰਾਫੇਰੀ ਕੀਤੀ, ਅਸੀਂ ਪਰਮਾਤਮਾ ਨੂੰ ਸਵੇਰੇ ਨਹੀਂ ਕਹਿੰਦੇ ਅਰਦਾਸ ਕਰਦੇ ਕਿ ਮੈਨੂੰ ਬਖਸ਼ ਲੈ, ਮੇਥੋਂ ਗਲਤੀਆਂ ਹੋ ਗਈਆਂ, ਅਸੀਂ ਪਰਮਾਤਮਾ ਨੂੰ ਤਾਂ ਕਹਿੰਦਾ ਸਾਨੂੰ ਬਖਸ਼ ਲੈ, ਅਸੀਂ ਪਰਮਾਤਮਾ ਦੇ ਬਣਾਏ ਹੋਏ ਬੰਦਿਆਂ ਨੂੰ ਬਖਸ਼ਣ ਨੂੰ ਤਿਆਰ ਨਹੀਂ। ਅਸੀਂ ਉਹ ਗੱਲ ਹਮੇਸ਼ਾ ਯਾਦ ਰੱਖਦੇ ਹਾਂ, ਇਹਨੇ ਮੇਰੀ ਐਂ ਬੇਇੱਜ਼ਤੀ ਕਰਤੀ ਸੀ, ਉਹਨੇ ਮੇਰੀ ਐਂ ਬੇਇੱਜ਼ਤੀ ਕਰਤੀ, ਉਹਨੇ ਮੈਨੂੰ ਉਦੋਂ ਨਹੀਂ ਬੁਲਾਇਆ ਘਰ, ਉਹਨੇ ਮੇਰੀ ਘਰ 'ਚ ਇੱਜ਼ਤ ਨਹੀਂ ਕੀਤੀ। ਸਾਨੇ ਲੈਣਾ ਦੇਣਾ ਕੀ ਹੈ, ਲਾਈਫ ਥੋੜੀ ਹੈ, ਉਹਨੂੰ ਭੁੱਲ ਜਾਓ, ਉਹਨੂੰ ਮਾਫ਼ ਕਰ ਦਿਓ। ਹੋ ਸਕਦਾ ਅਨਜਾਨੇ 'ਚ ਘਟਿਆ, ਹੋ ਸਕਦਾ ਕੋਈ ਸਿਚੁਏਸ਼ਨ ਇਸ ਤਰ੍ਹਾਂ ਦੀ ਹੋਵੇ, ਅਸੀਂ ਬਾਲ ਦੀ ਖੱਲ ਨਾ ਤਾਰੀਏ, ਪੋਜ਼ਿਟਿਵ ਰਹੀਏ। ਆਲੇ ਦੀਆਂ ਜਿਹੜੀਆਂ ਗਲਤੀਆਂ ਨੇ ਉਹਨੂੰ ਇਗਨੋਰ ਕਰੋ, ਜੇ ਇਗਨੋਰ ਕਰੋਗੇ ਵਧੀਆ ਰਹੋਗੇ, ਜੇ ਸਿੰਘ ਫਸਾਓਗੇ ਤਾਂ ਫਸ ਜਾਓਗੇ। ਸਾਡੀ ਬਿਮਾਰੀ ਹੀ ਇਹੀ ਹੈ, ਅਸੀਂ 10 ਮਿੰਟ ਕਿਸੇ ਦੀ ਕੰਪਨੀ 'ਚ ਬੈਠਦੇ, ਕਦੇ ਵਿਆਹ ਤੇ ਇਕੱਠੇ ਹੋ ਗਏ, ਕਦੇ ਜਨਮ ਦਿਨ ਤੇ ਇਕੱਠੇ ਹੋ ਗਏ, 10-15 ਬੰਦੇ ਇਕੱਠੇ ਹੁੰਦੇ ਨੇ, ਕੋਈ ਗੱਲ ਛੇੜ ਕੇ ਦੇਖ ਲਓ, ਉਹਦੀ 2 ਬੰਦੇ ਫਸ ਜਾਂਦੇ ਨੇ, ਨਾ ਕੋਈ ਜਾਣ ਹੈ ਨਾ ਕੋਈ ਪਹਿਚਾਣ ਹੈ, ਕੀ ਵਧੀਆ ਇੰਪ੍ਰੈਸ਼ਨ ਲੈ ਕੇ ਜਾਂਦੇ ਹੋ ਤੁਸੀਂ ਜੀ। 10 ਮਿੰਟ ਮਿਲਿਓ ਤੁਸੀਂ ਆਲੀ ਜੇ ਆਲਾ ਬੇਵਕੂਫੀ ਕਰਦਾ ਕੋਈ ਬੋਲੀ ਜਾਂਦਾ ਚੁੱਪ ਕਰ ਦੋ ਆ ਰੱਬ ਨੇ ਸਾਡੇ ਕੰਨ ਦੋ ਲਾਏ ਨੇ ਮੂੰਹ ਇੱਕ ਲਾਇਆ ਕਿਉਂ ਕੰਨ ਦੋ ਇਸ ਕਰਕੇ ਲਾਏ ਸੁਣੋ ਜ਼ਿਆਦਾ ਬੋਲੋ ਘੱਟ ਪਰ ਅਸੀਂ ਬੋਲਦੇ ਜ਼ਿਆਦਾ ਆ ਸੁਣਦੇ ਘੱਟ ਅਸੀਂ ਕਿ ਬੋਲਣ ਹੀ ਦੇਣਾ ਮਾੜਾ ਜਿਹਾ ਆਲਾ ਗੱਲ ਸ਼ੁਰੂ ਕਰਦਾ ਉਨੀ ਕੜਕ ਦਿਨ ਉਹਦੇ ਵਿੱਚ ਆ ਕੇ ਫਸ ਜਾਂਦੇ ਆ ਮਨੋਹਰ ਲਾਲ ਜੀ ਮੋਹਨ ਸਾਡੇ ਮੰਦਿਰ ਦੇ ਬੜੇ ਪਿਆਰੇ ਨੇਵੀ ਦੇ ਬਹੁਤ ਵੱਡੇ ਅਫਸਰ ਨੇ ਤੇ ਨਾਲ ਸੇਵਾਦਾਰ ਬੜੇ ਪੱਕੇ ਨੇ ਮੰਦਰ ਦੇ ਹਰ ਵਕਤ ਝੂਲ ਝੂਲ ਕੇ ਸੇਵਾ ਕਰਦੇ ਨੇ ਸਮਾਈ ਦੇਖ ਦਿੰਦੇ ਨੇ ਪਰਮਾਤਮਾ ਇਹਨਾਂ ਨੂੰ ਲੰਬੀ ਉਮਰ ਦੇਵੇ ਜੋ ਕੋਈ ਮਾੜੀ ਮੋਟੀ ਕੋਈ ਆਈ ਆ ਪ੍ਰੋਬਲਮ ਇਹ ਬੜੀ ਛੇਤੀ ਨਿਕਲ ਜੂਗੀ ਕਿਉਂਕਿ ਜਿਹੜਾ ਬੰਦਾ ਪਰਮਾਤਮਾ ਨਾਲ ਜੁੜਿਆ ਉਹਦੇ ਤੇ ਕੋਈ ਮੁਸੀਬਤਾਂ ਨਹੀਂ ਹੁੰਦੀ ਜਿਹੜੀਆਂ ਆਉਂਦੀਆਂ ਸਾਡੇ ਪੁਰਾਣੇ ਕਰਮ ਨੇ ਉਹ ਸੂਲੀ ਤੋਂ ਸੂਲ ਵੀ ਕਰ ਦਿੰਦੇ ਸਿਰਫ ਮਹਿਸੂਸ ਕਰਨ ਦੀ ਗੱਲ ਹੈ ਮਨੋਹਰ ਲਾਲ ਜੀ ਤੁਹਾਡਾ ਬਹੁਤ ਬਹੁਤ ਥੈਂਕਸ ਤੁਸੀਂ ਅਖੀਰ ਦੇ ਵਿੱਚ ਮੇਰਾ ਪ੍ਰੋਗਰਾਮ ਮੈਨੂੰ ਵੀ ਪਤਾ ਕਦੋਂ ਸ਼ੁਰੂ ਕੀਤਾ ਹੁਣੀ ਮੈਂ ਤੁਹਾਡਾ ਨਾਮ ਦੇਖਿਆ ਤੇ ਤੁਹਾਡਾ ਥੈਂਕਸ ਸੋ ਗੱਲ ਆਪਾਂ ਕਰ ਰਹੇ ਸੀਗੇ ਕਿ ਸਾਨੂੰ ਹਮੇਸ਼ਾ ਲੋਕਾਂ ਦੇ ਨਾਲ ਪੋਜ਼ਿਟਿਵ ਐਟੀਚਿਊਡ ਹੈ ਕਿ ਹਮੇਸ਼ਾ ਫੋਰਗਿਵ ਐਂਡ ਫੋਰਗੈਟ ਤੇ ਜੇ ਕੋਈ ਗਲਤੀ ਕਰ ਲਿਆ ਉਹਨੂੰ ਮਾਫ਼ ਕਰ ਦਿਓ ਐਵੇਂ ਗੱਲ ਨੂੰ ਕਿਤੇ ਉਹਨੇ ਫਲਾਣੇ ਟਾਈਮ ਤੇ ਐਂ ਕੀਤਾ ਸੀ ਤਿਮਕੇ ਟਾਈਮ ਤੇ ਐਂ ਕੀਤਾ ਸੀ ਉਹਨੇ ਪੈਸੇ ਨਹੀਂ ਚੜਾਏ ਉਹਨੇ ਉੱਚਾ ਬੋਲ ਗਿਆ ਗੱਲ ਖਤਮ ਕਰੋ ਉਸ ਵੇਲੇ ਉਹਦਾ ਉਸ ਵੇਲੇ ਮਾਹੌਲ ਹੋਣਾ ਕੋਈ ਗੱਲ ਕਰ ਗਿਆ ਪਰ ਹਰੇਕ ਬੰਦੇ ਦੇ ਵਿੱਚ ਚੰਗੇ ਗੁਣ ਵੀ ਨੇ ਮਾੜੇ ਗੁਣ ਨੇ ਅਸੀਂ ਮਾੜੇ ਕਿਉਂ ਦੇਖਦੇ ਚੰਗੇ ਕਿਉਂ ਨਹੀਂ ਦੇਖਦੇ ਹਮੇਸ਼ਾ ਲੋਕਾਂ ਦੇ ਚੰਗੇ ਦੇਖੋ ਤਾਂ ਹੀ ਅਸੀਂ ਜ਼ਿੰਦਗੀ ਚ ਤਰੱਕੀ ਕਰਾਂਗੇ ਨਾਲੇ ਅਸੀਂ ਲੋਕਾਂ ਦੀ ਉਹ ਕਰੀਏ ਜੋ ਕੁਛ ਮੰਗਣਾ ਹੈ ਉਹ ਪਰਮਾਤਮਾ ਤੋਂ ਮੰਗੋ ਦੇਣ ਵਾਲਾ ਪਰਮਾਤਮਾ ਜਿਸਕੇ ਸਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਏ ਪਰਮਾਤਮਾ ਨੂੰ ਜਿਹੜਾ ਯਾਦ ਕਰਦਾ ਪਰਮਾਤਮਾ ਦੇ ਨਾਲ ਅੰਗ ਸੰਗ ਰਹਿੰਦਾ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿ ਸਕਦੀ ਉਹਦੇ ਵਿੱਚ ਕੰਟੈਂਟਮੈਂਟ ਆ ਜਾਂਦੀ ਹੈ ਉਹਨੂੰ ਲੱਗਦਾ ਕਿ ਮੇਥੋਂ ਵੀ ਵਧੀਆ ਹੋਰ ਕੋਈ ਇਨਸਾਨ ਹੀ ਨਹੀਂ ਕਿਉਂਕਿ ਉਹਦੇ ਉੱਤੇ ਪਰਮਾਤਮਾ ਦੀ ਰਹਿਮਤ ਹੈ ਸੋ ਅਸੀਂ ਇਹ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜਿਹੜੀਆਂ ਮੈਂ ਗੱਲਾਂ ਕੀਤੀਆਂ ਨੇ ਇਹੀ ਇੰਨੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ 24 ਘੰਟੇ ਨੇ ਨਿੰਦਿਆ ਚੁਗਲੀ ਕਰਕੇ ਇਧਰੋਂ ਅੱਜ ਕੱਲ੍ਹ ਫੋਨਾਂ ਦੀ ਬੜੀ ਬਿਮਾਰੀ ਹੈ ਜਿਹਨੂੰ ਦੇਖ ਲਓ ਜਨਾਨੀ ਨੂੰ ਦੇਖ ਲਓ ਯੰਗ ਬੱਚੇ ਦੇਖ ਲਓ ਮੁੰਡੇ ਦੇਖ ਲਓ ਕੁੜੀ ਨੂੰ ਦੇਖ ਲਓ ਜੂੰ ਚੁਗਲੀ ਤੇ ਚੁਗਲੀ ਜੂੰ ਚੁਗਲੀ ਤੇ ਚੁਗਲੀ ਆਹ ਹੁਣ ਅਸੀਂ ਇੰਡੀਆ ਜਾ ਕੇ ਆਏ ਹਾਂ ਕੋਈ ਗੱਲ ਹੀ ਨਹੀਂ ਕਰ ਸਕਦੇ ਸੀ ਕਿਉਂ ਸਾਰਾ ਤਾਂ ਕੁਛ ਤਾਂ ਪਹਿਲਾਂ ਫੋਨਾਂ ਦੇ ਉੱਤੇ ਫਰੋਲਿਆ ਵਾ ਹੁੰਦਾ ਸੀ ਅੱਗੇ ਹੁੰਦਾ ਸੀ ਫੋਨ ਹੁੰਦੇ ਨਹੀਂ ਸੀ ਕੋਈ ਚਿੱਠੀ ਲਿਖਦਾ ਸਾਲ ਮਹੀਨੇ ਦੋ ਮਹੀਨੇ ਵਿੱਚ ਚਾਰ ਵਾਰੀ ਪੜ੍ਹੀ ਦੀ ਸੀ ਹੁਣ ਤਾਂ ਹਰ ਮਿੰਟ ਦੀ ਗੱਲ ਕਰੀ ਜਾਂਦਾ ਕੋਈ ਬੰਦਾ ਜਾਂਦਾ ਉਹਦਾ ਪਹਿਲੇ ਸੁਨੇਹੇ ਮਿਲ ਜਾਂਦੇ ਨੇ ਵੀ ਆਹ ਤਾਂ ਤੁਹਾਡੇ ਬਾਰੇ ਐਂ ਕਹਿ ਗਿਆ ਆਹ ਸਮਾਨ ਲੈ ਕੇ ਆ ਕਮੀਜ਼ ਲੈ ਕੇ ਆ ਪਜਾਮਾ ਲੈ ਕੇ ਆਇਆ ਉਹ ਗੱਲ ਹੀ ਨਹੀਂ ਕੋਈ ਰਹਿੰਦੀ ਪਿਆਰ ਵਿੱਚੋਂ ਹੀ ਉੱਡ ਗਿਆ ਕਿਉਂਕਿ ਸਾਇੰਸ ਨੇ ਤਰੱਕੀ ਨਹੀਂ ਕੀਤੀ ਸਾਇੰਸ ਨੇ ਸਾਨੂੰ ਡਬੋਇਆ ਅੱਜ ਕਣਕ ਕਿੰਨੀ ਜ਼ਿਆਦਾ ਹੈ ਅੱਜ ਐਟਮ ਬੰਬ ਬਣ ਗਏ ਅੱਗੇ ਤਲਵਾਰਾਂ ਹੁੰਦੀਆਂ ਡੰਡੇ ਹੁੰਦੇ ਸੀ ਕਿੰਨੀ ਸੱਟ ਲੱਗਦੀ ਹੁਣ ਇੱਕ ਬੰਬ ਸਿੱਟਦੇ ਨੇ ਪੂਰੀ ਧਰਤੀ ਲਾ ਕੇ ਰੱਖ ਦਿੰਦੇ ਕਿੱਧਰਲੀ ਤਰੱਕੀ ਹੋਈ ਹੈ ਸਾਡੀ ਕੋਈ ਤਰੱਕੀ ਤਰੱਕੀ ਨਹੀਂ ਹੋਈ ਅਸੀਂ ਤਾਂ ਨੈਗੇਟਿਵ ਪਾਸੇ ਨੂੰ ਜਾ ਰਹੇ ਹਾਂ ਅਸੀਂ ਕਹਿੰਦੇ ਦਵਾਈਆਂ ਬੜੀਆਂ ਬਣਾ ਲਈਆਂ ਪਹਿਲਾਂ ਦਵਾਈਆਂ ਬੈਦ ਤੋਂ ਜਾ ਕੇ ਦਵਾਈ ਲਿਆਉਂਦੇ ਸੀਗੇ ਇੱਕ ਦੋ ਪੁੜੀਆਂ ਦੇਣਾ ਹੀ ਠੀਕ ਹੋ ਜਾਂਦਾ ਸੀਗਾ ਆ ਹੁਣ ਦਵਾਈਆਂ ਕਿੰਨੀਆਂ ਮਰ ਗਈਆਂ ਦੇਖ ਲਓ ਕੈਂਸਰ ਕਿੰਨੇ ਆ ਗਏ ਕਿਡਨੀਆਂ ਕਿੰਨੀਆਂ ਨੇ ਫੇਲ ਲੀਵਰ ਕਿੰਨੇ ਫੇਲ ਹੋ ਗਏ ਨੇ ਪ੍ਰੋਸਟੇਟ ਦੀ ਕਿੰਨੀਆਂ ਪ੍ਰੋਬਲਮਾਂ ਨੇ ਸੋ ਇਹ ਦਵਾਈਆਂ ਜਿਹੜੀਆਂ ਨੇ ਨਾ ਇਹ ਅਸੀਂ ਤਰੱਕੀ ਕਰੀਏ ਨੇ ਇਧਰੋਂ ਤਰੱਕੀ ਨਹੀਂ ਹੋਈ ਕਿਉਂਕਿ ਅਸੀਂ ਅੰਦਰੋਂ ਤਰੱਕੀ ਨਹੀਂ ਕੀਤੀ ਅਸੀਂ ਮਾਰਨ ਦੀਆਂ ਸਕੀਮਾਂ ਬਣਾਈਆਂ ਵੀ ਇੱਕ ਦੂਜੇ ਨਫ਼ਰਤ ਦੇ ਨਾਲ ਵੀ ਉਹਨੇ ਇੱਕ ਛੋਟਾ ਬੰਬ ਬਣਾਇਆ ਅਸੀਂ ਵੱਡਾ ਬੰਬ ਬਣਾ ਲਓ ਜੇ ਆਹ ਦਵਾਈ ਬਣਾਈ ਇਹਦੇ ਉੱਪਰ ਬਣਾ ਲਓ ਅਸੀਂ ਆਪਣਾ ਦਿਲ ਕਾ ਹੁਜਰਾ ਸਾਫ਼ ਕਰ ਜਾਣਾ ਕੇ ਆਨੇ ਕੇ ਲੀਏ ਧਿਆਨ ਗੈਰੋਂ ਕਾ ਉਠਾ ਉਸਕੇ ਬਿਠਾਣੇ ਕੇ ਲੀਏ ਸਾਡਾ ਮਨ ਸਾਫ਼ ਕਰੋ ਜਿਹੜਾ ਭਾਂਡੇ ਦੇ ਵਿੱਚ ਮਿੱਟੀ ਪਈ ਆ ਕਦੇ ਦੁੱਧ ਪਾਉਣੇ ਆ ਪਹਿਲਾਂ ਮਿੱਟੀ ਸਾਫ਼ ਕਰਦੇ ਹਾਂ ਅਸੀਂ ਇਸ ਤਰ੍ਹਾਂ ਹੀ ਸਾਡੇ ਅੰਦਰ ਜਿਹੜੀਆਂ ਬੇਈਮਾਨੀਆਂ ਹੇਰਾ ਫੇਰੀਆਂ ਚਲਾਕੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਿੰਨਾ ਕੁਛ ਭਰਿਆ ਵਾ ਅਸੀਂ ਨਫ਼ਰਤ ਕਰਦੇ ਹਾਂ ਉੱਪਰ ਹੱਥ ਜੋੜੀ ਜਾਂਦੇ ਹਾਂ ਵਿੱਚੋਂ ਅਸੀਂ ਦੂਜੇ ਪਿੱਛੋਂ ਦੀਆਂ ਚੁਗਲੀਆਂ ਕਰੀ ਜਾਂਦੇ ਹਾਂ ਤੁਹਾਨੂੰ ਕੀ ਪਤਾ ਵੀ ਪਰਮਾਤਮਾ ਦੇਖ ਰਹੀ ਹੈ ਸਾਡੀ ਕਰਤੂਤ ਨੂੰ ਅਸੀਂ ਮੰਦਰ ਗੁਰਦੁਆਰੇ ਮਸਜਿਦ ਬਣਾਏ ਨੇ ਅਸੀਂ ਉਹ ਬਣਾਏ ਨੇ ਲੋਕਾਂ ਨੇ ਪੈਸੇ ਦੇ ਕੇ ਇੱਟਾਂ ਪੱਥਰਾਂ ਦੇ ਉੱਥੇ ਤਾਂ ਅਸੀਂ ਸਫਾਈ ਰੱਖਦੇ ਹਾਂ ਵੈਕਿਊਮ ਕਰਦੇ ਹਾਂ ਉੱਚਾ ਨਹੀਂ ਬੋਲਦੇ ਨੀਵਾਂ ਨਹੀਂ ਬੋਲਦੇ ਪਰ ਜੇ ਕਿਤੇ ਗਲਤੀ ਦੇ ਨਾ ਮੰਦਰ ਦੇ ਵਿੱਚ ਕੋਈ ਬੀੜੀ ਸਿੱਟਿਆ ਆਵੇ ਕੋਈ ਗਊ ਦਾ ਸਿਰ ਕੱਟਿਆ ਵੇ ਅਸੀਂ ਪਰਮਾਤਮਾ ਦੇ ਬਣਾਏ ਹੋਏ ਹਜ਼ਾਰਾਂ ਮੰਦਰਾਂ ਨੂੰ ਬਰਬਾਦ ਕਰ ਦਿੰਦੇ ਹਾਂ ਗੁਰਦੁਆਰੇ ਸਿਰ ਦੇ ਕਿੰਨੇ ਬੰਦੇ ਬਰਬਾਦ ਕਰਦੇ ਨੇ ਅਸੀਂ ਆਪਣੀ ਬਣਾਈ ਹੋਈ ਚੀਜ਼ ਦਾ ਤਾਂ ਬੜਾ ਮਾਣ ਕਰਦੇ ਹਾਂ ਵੀ ਸਾਨੇ ਮੰਦਰ ਵੱਡਾ ਬਣਾਇਆ ਬ੍ਰਹਮਪੁਰ ਚ ਬਹੁਤ ਵੱਡਾ ਮੰਦਰ ਹੈ ਜਿਹੜਾ ਪਰਮਾਤਮਾ ਨੇ ਮੰਦਰ ਬਣਾਇਆ ਉਹਦੀ ਕੋਈ ਕਦਰ ਹੀ ਨਹੀਂ ਕਰਦੇ ਸੋ ਸਾਨੂੰ ਹਮੇਸ਼ਾ ਪੋਜ਼ਿਟਿਵ ਐਟੀਚਿਊਡ ਕਰਨ ਦੀ ਲੋੜ ਹੈ ਸਾਨੂੰ ਹਕੀਕਤ ਸਮਝਣ ਦੀ ਲੋੜ ਹੈ ਜੇ ਅਸੀਂ ਹਕੀਕਤ ਨਾ ਸਮਝੀ ਤਾਂ ਭੰਗ ਦੇ ਭਾਂ ਆਏ ਸੀ ਭੰਗ ਦੇ ਭਾਂ ਚਲੇ ਗਏ ਕਿੰਨੇ ਸਾਡੇ ਰਿਸ਼ਤੇਦਾਰ ਮਰ ਗਏ ਕਿੰਨੇ ਸਾਡੇ ਗੁਆਂਢੀ ਮਰ ਗਏ ਯਾਰ ਦੋਸਤ ਬਣ ਗਏ ਸਾਡੀ ਕੋਈ ਠੇਕਾ ਲਿਆ ਵਾ ਵੀ ਅਸੀਂ ਨਹੀਂ ਮਰਨਾ ਸਾਡੀ ਪਤਾ ਨਹੀਂ ਕਦੋਂ ਫੂਕ ਨਿਕਲ ਜਾਣੀ ਹੈ ਮੈਂ ਤਾਂ ਤੁਹਾਨੂੰ ਦੱਸ ਕੇ ਹਟਿਆ ਵੀ ਅੱਜ ਸਿੰਗਾਪੁਰ ਚ ਮੇਰੀ ਸ਼ੂਗਰ 20 ਹੋ ਗਈ ਮੈਂ ਆਪਣੀ ਘਰ ਵਾਲੀ ਨੂੰ ਕਿ ਅੱਜ ਮੇਰੀ ਰਾਤ ਹੀ ਹੈ ਕਿਉਂਕਿ ਮੈਂ ਸੁਣਿਆ ਸੀ ਇਹਦੀ 250 ਹੋ ਜਾਂਦੀ ਹੈ 300 ਹੋ ਜਾਂਦੀ ਜਾਂ 15 ਹੋ ਜਾਂਦੀ 16 ਹੁੰਦੀ ਪੜਾਕਾ ਪੈ ਜਾਂਦਾ ਮਰ ਜਾਂਦਾ
ਤੇ ਮੈਂ ਕਿਹਾ ਅੱਜ ਮੈਂ ਗਿਆ ਕਿਉਂਕਿ ਮੈਂ ਖਾਂਦਾ ਵੀ ਨੀ ਕੁਛ ਘਰ ਦੇ ਕਹਿੰਦੇ ਤੁਸੀਂ ਲੋਕ ਛਿਪ ਕੇ ਖਾਂਦੇ ਹੋਵੋਗੇ ਮੈਂ ਕਿਹਾ ਟੱਚ ਨੀ ਕੀਤਾ ਫਿਰ ਵੀ ਮੈਂ ਕਿਹਾ ਮੈਂ ਤਾਂ ਇੱਕੋ ਫੁਲਕਾ ਖਾਂਦਾ ਲੋਕ ਤਾਂ ਦੋ ਤਿੰਨ ਚਾਰ ਖਾਂਦੇ ਸਬਜ਼ੀ ਵੀ ਮੈਂ ਇੰਨੀ ਕੁ ਲੈਣਾ ਮੇਰਾ ਪਿਛਲੇ ਦਾ ਰਿਕਾਰਡ ਚ 10 ਬਣਾ ਲਓ ਸਬਜ਼ੀਆਂ ਮੈਂ ਇੱਕੋ ਹੀ ਖਾਣੀ ਹੈ ਇੱਕੋ ਹੀ ਰੋਟੀ ਲੈਣੀ ਹੈ ਜਿਹੜੀ ਮੈਨੂੰ ਹੁਣ ਸਰੀਰ ਦੀ ਜ਼ਰੂਰਤ ਇੰਨੀ ਕੁ ਸਮਝ ਆ ਗਈ ਕਿੰਨੀਆਂ ਕੁ ਪਾ ਪਾ ਕੇ ਫਿਰ ਡਕਾ ਘਰਾੜੇ ਤੇ ਘਰਾੜੇ ਮਰੀ ਜਾਂਦਾ ਹੁਣ ਵਧੀਆ ਨਾਲੇ ਕੋਈ ਹੈਲਥ ਵਧੀਆ ਰਹਿੰਦੀ ਹੈ ਸੋ ਪਰ ਉਹ ਸ਼ੂਗਰ ਕਿਉਂ ਵਧੀ ਉਦੋਂ ਫਿਰ ਕਿਉਂ ਕਿਉਂ ਇਹ ਗੱਲ ਸੀਗੀ ਨੌਲੇਜ ਨਹੀਂ ਸੀਗੀ ਸੋ ਇਹ ਸੋਚਿਆ ਭੁੱਖੇ ਰਿਹਾ ਕਿ ਸ਼ਾਇਦ ਸ਼ੂਗਰ ਘਟੂਗੀ ਉਹ ਕਹਿੰਦੇ ਨਹੀਂ ਭੁੱਖ ਨਾਲ ਵੀ ਸ਼ੂਗਰ ਵੱਧਦੀ ਹੈ ਸੋ ਇਸੇ ਤਰ੍ਹਾਂ ਸਾਡੇ ਅਣਜਾਣੇ ਚ ਅਸੀਂ ਬਹੁਤ ਸਾਰੀਆਂ ਗਲਤੀਆਂ ਕਰ ਲੈਂਦੇ ਹਾਂ ਸੋ ਪਰਮਾਤਮਾ ਕੋਲੋਂ ਅਸੀਂ ਹਮੇਸ਼ਾ ਰਾਤ ਦੇਖੋ ਸਵੇਰੇ ਵੀ ਪਾਠ ਕਰੋ ਰਾਤ ਨੂੰ ਵੀ 10 ਮਿੰਟ ਬਿਸਤਰੇ ਚ ਪੈਣ ਤੋਂ ਪਹਿਲਾਂ ਰੱਬ ਕੋਲੇ ਕਰੋ ਕਿ ਅੱਜ ਮੈਂ ਸਾਰੇ ਦਿਨ ਦੇ ਵਿੱਚ ਕੀ ਕੀਤਾ ਕਿਸੇ ਦਿਨ ਕਿੰਨਾ ਕੁ ਹਰਟ ਕੀਤਾ ਕਿਸੇ ਨਾਲ ਕਿੰਨੀ ਕੁ ਚਲਾਕੀ ਕੀਤੀ ਕਿੰਨੇ ਕੁ ਮੈਂ ਗੱਲ ਬਹਿਸ ਕਰਕੇ ਸਿੰਘ ਫਸਾਏ ਉਹਨਾਂ ਤੋਂ ਮਾਫ਼ੀ ਮੰਗੋ ਪਰਮਾਤਮਾ ਬਖਸ਼ਿੰਦਾ ਜਦੋਂ ਅਸੀਂ ਅਜਿਹਾ ਪੋਜ਼ਿਟਿਵ ਐਟੀਚਿਊਡ ਰੱਖਾਂਗੇ ਸਾਡੀ ਜਿਹੜੀ ਲਾਈਫ ਹੈ ਉਹ ਚੰਗੇ ਪਾਸੇ ਹੋਜੂਗੀ ਮੈਂ ਤਾਂ ਸਿਰਫ ਇਹ ਗੱਲ ਜੋ ਕਿਤਾਬਾਂ ਕਾਗਜ਼ ਤਾਂ ਹੈ ਨੀ ਮੈਂ ਜੋ ਆਪ ਮੂਰਖਤਾਈਆਂ ਕੀਤੀਆਂ ਨੇ ਬਥੇਰਾ ਲੜਾਈ ਝਗੜੇ ਕੀਤੇ ਨੇ ਜਾ ਕੇ ਕਈਆਂ ਨਾਲ ਤਾਂ ਜਾ ਕੇ ਹੁਣ ਵੀ ਮਾਫ਼ੀ ਮੰਗਿਆ ਗੱਲ ਵਧੀਆ ਹੋ ਗਈ ਅੱਜ ਦਾ ਮਨ ਠੰਡਾ ਹੋ ਗਿਆ ਕਿੰਨੇ ਕਿੰਨੇ ਸਾਲਾਂ ਸਾਲ 50 ਸਾਲ ਪਹਿਲਾਂ ਨੀ ਬੋਲੇ ਸੀ ਆਪਦੇ ਘਰੇ ਜਾ ਕੇ ਦਰਵਾਜ਼ਾ ਖੜਕਾਇਆ ਵੀ ਮੈਂ ਤੇਰੇ ਕੋਲ ਮਾਫ਼ੀ ਮੰਗਣਾ ਭਰਾ ਚੇਕ ਉਹ ਕਹਿੰਦਾ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਕਹਿੰਦਾ ਚਾਹ ਪੀਓ ਮੈਂ ਕਿਹਾ ਜ਼ਰੂਰ ਪੀਵਾਂਗੇ ਅੱਲ ਨੇ ਚਾਹ ਵੀ ਪਿਲਾਈ ਗੱਲਬਾਤ ਵੀ ਕੀਤੀ ਮਾਫ਼ੀ ਮੰਗ ਲਈ ਦਿਲ ਸਾਫ਼ ਹੋ ਗਏ ਨਹੀਂ ਤਾਂ ਮਰ ਜਾਣਾ ਸੀ ਮੁੜ ਕੇ ਫੁੰਦਕਾਂ ਤਾਂ ਅੱਗੇ ਚ ਅੱਗੇ ਚੱਲੀ ਜਾਣੀਆਂ ਸੀ ਸੋ ਇਹ ਗੱਲਾਂ ਘਟਾਓ ਪੋਜ਼ਿਟਿਵ ਐਟੀਚਿਊਡ ਰੱਖੋ ਹੁਣ ਸੁਣੋ ਲਾਸਟ ਗਾਣਾ ਮੇਰੇ ਕੋਲੇ ਹੋ ਗਿਆ ਮਟੀਰੀਅਲ ਖਤਮ ਤੇ ਨੈਕਸਟ ਵੀਕ ਆਪਾਂ ਕਿਸੇ ਹੋਰ ਟੌਪਿਕ ਤੇ ਗੱਲ ਕਰਾਂਗੇ ਜੇ ਕਿਸੇ ਨੂੰ ਨਹੀਂ ਸੁਣਾਇਆ 100% ਮੈਂ ਆਪਣੇ ਜਿਹੜੀਆਂ ਗਲਤੀਆਂ ਕੀਤੀਆਂ ਨੇ ਉਹੀ ਸੁਣਾਈਆਂ ਨੇ ਜੋ ਕੁਝ ਦਿਨ ਚ ਕਰਦਾ ਉਹੀ ਕਰ ਰਿਹਾ ਸੋ ਜੇ ਕਿਸੇ ਨੂੰ ਫੇਰ ਵੀ ਹਰਟ ਹੋਇਆ ਉਹਦੇ ਲਈ ਦੋਨੇ ਹੱਥ ਜੋੜ ਕੇ ਆਈ ਫੀਲ ਸੋਰੀ ਸੋ ਜੋ ਕੁਛ ਮੈਂ ਸਿੱਖਿਆ ਤੁਸੀਂ ਫਾਇਦਾ ਲੈ ਲਓ ਜੇ ਤੁਹਾਡਾ ਕੋਈ ਤਜਰਬਾ ਮੈਂ ਕਹਿੰਦਾ ਹੁਣ ਆ ਕੇ ਦੱਸੋ ਥੈਂਕ ਯੂ ਵੈਰੀ ਮੱਚ ਸੁਣੋ ਗਾਣਾ
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ
The views expressed on the preceding program may not necessarily be those of the owner or management of WTOR radio station.
ਹੋਸਿਤ ਮਹਿਲ ਤੇ ਸਾਧ ਦੀ ਆਰੋ ਦੁਨੀਆ ਹੋਈ ਦੀਵਾਨੀ ਹੋ ਸ਼ੁੱਧ ਖੋਏ ਦੀ ਜੇ ਮਿੱਠੀ ਆਈ ਰੱਜ ਰੱਜ ਕੇ ਤੁਸੀਂ ਖਾਣੀ ਨੌਨ ਵੈਜ ਤੇ ਵੈਜ ਫੂਡ ਦਾ ਸਵਾਦ ਬੜਾ ਤੂਫਾਨੀ ਸਾਡੇ ਸਵੀਟ ਮਹਿਲ ਦਾ ਲੱਭਣਾ ਨੀ ਕੋਈ ਸਾਨੀ
ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸੁੱਖਾ ਕੰਗ ਜੀ ਨੂੰ 416-600-9991 ਤੇ 416-679-9191
نوبل فریش فوڈ جی ہاں سستی اور بہترین گروسری کے لیے نوبل فریش فوڈ طاہر میاں میاں سپر مارکیٹ والے انبیٹیبل ڈیلز ریٹیل یا پھر ہول سیل تالے 349 چار پاؤنڈز ایکسٹرا لانگ باسمتی چاول 100% گارنٹی 899 10 پاؤنڈز چونسا مینگو جوس آزمائش شرط ہے تازہ سبزیاں آٹا چاول دال مسالہ جات اور ڈرائی فروٹس نوبل فریش فوڈ دو لوکیشن 20 کلنگن ڈرائیو ان برامٹن اس کے ساتھ آپ کو سیکنڈ لوکیشن ملے گی ایئرپورٹ اینڈ سینٹر روڈ کے سیکشن پہ نوبل فریش فوڈ دل رینوویشن اپنے گھر کو نیا اور خوبصورت بنائیے تمام رہائشی اور کمرشل رینوویشن کے کام جیسے کہ فلورنگ کچن رینوویشن باتھ روم رینوویشن اوپن کانسیپٹ ڈیزائن سائٹ انٹرنس لیگل بیسمنٹ مکمل اپ گریڈ کیا آپ نیا کچن یا باتھ وینٹی بھی لگوانا چاہتے ہیں تو بس ایک بار ملیے گل رینوویشن آپ کے اعتماد ایماندار سروس بہترین قیمتیں معیار پر کوئی سمجھوتا نہیں بہترین کام بار وقت بابی سے بات کیجیے 416-846-4141 ਕਿਲ ਰੈਨੋਵੇਸ਼ਨ
ਇੰਨਾ ਸੋਹਣਾ ਕਰ ਲਿਆ ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ
ਹਾਂਜੀ ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਜਿੱਥੇ ਫ੍ਰਿਜ ਸਟੋਵ ਡਿਸ਼ ਵਾਸ਼ਰ 3 ਪੀਸ ਕਿਚਨ ਬੰਡਲ ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਐਨਰਜੀ ਸੇਵਰ ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ ਸੈਮਸੰਗ ਪੈਨਾਸੋਨਿਕ ਸ਼ਾਰਪ ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 801 Bovet Drive West Brampton ya call karo 905-450-2828 905-450-2828
Chandni Banquet Hall
Intelligent Choice Locations Sound System Innovations Chandni Banquet Hall
30 years of hospitality experience Corporate event, exhibition, expo or any celebration.
Indoor and outdoor golf course facilities. Chandni Banquet Hall. For appointment, call today at 905-458-888.